ਹੋਰ ਰਸਨਾ ਪਵਿੱਤਰ ਕਰੀਏ, ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਨੇ ਸਾਨੂੰ ਲੋਕ ਤੇ ਪ੍ਰਲੋਕ ਦੇ ਸੁੱਖ ਲੈਣ ਦੇ ਯੋਗ ਬਣਾਇਆ। ਉਸ ਆਪਣੇ ਮਹਿਬੂਬ ਸਤਿਗੁਰੂ ਨੂੰ, ਪਿਆਰੇ ਸਤਿਗੁਰੂ ਨੂੰ ਯਾਦ ਕਰੀਏ, ਪਿਤਾ ਸਤਿਗੁਰੂ ਨੂੰ ਯਾਦ ਕਰੀਏ। ਇੱਕ ਵਾਰੀ ਸਭ ਗੱਜ ਕੇ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਵੀ ਅਸੀਂ ਆਪਣੇ ਜੀਵਨ ਦਾ ਲਾਹਾ ਲੈ ਰਹੇ ਹਾਂ। ਇੱਕ ਵਾਰੀ ਸਭ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਅਸੀਂ ਰੋਜ਼ ਆਸਰ ਜੀ ਵਾਰ ਦਾ ਕੀਰਤਨ ਸੁਣਦੇ ਹਾਂ। ਸਤਿਗੁਰੂ ਜਗਜੀਤ ਸਿੰਘ ਜੀ ਇਹ ਬਚਨ ਕਰਦੇ ਹੁੰਦੇ ਸੀ, ਨਾਮ ਤੋਈ ਆ। ਸਤਿਗੁਰੂ ਰਾਮ ਸਿੰਘ ਜੀ ਇਹ ਬਚਨ ਕੀਤਾ ਸੀ ਸੂਬਿਆਂ ਦੇ ਵਿੱਚ ਬੈਠਿਆ ਹੋਇਆ, ਜਦੋਂ ਉਹਨਾਂ ਦੇ ਮਨ 'ਚ ਆਇਆ ਕਿ ਅਸੀਂ ਬੜਾ ਨਾਮ ਜਪਦੇ ਹਾਂ। ਸੱਚੇ ਪਾਤਸ਼ਾਹ ਹੁਕਮ ਕੀਤਾ, ਬਾਣੀ ਨਾੜ ਨਾਮ ਤੋ, ਬੜਾ ਬਾਬਾ ਜਵਾਹਰ ਸਿੰਘ ਜੀ ਨਾਮ ਬਹੁਤਾ ਜਪਦੇ ਸੀ, ਬਹੁਤਾ ਇਸ ਗੱਲ ਤੇ ਵਿਸ਼ਵਾਸ ਰੱਖਦੇ ਸੀ, ਤੇ ਉਹਨਾਂ ਦੇ ਮਨ ਵਿੱਚ ਆਇਆ ਕਿ ਹੋਰ ਫਿਰ ਕੀ ਆ ਜਿਹੜਾ ਸਾਡੇ ਕੋਲ ਲੁਕੋ ਕੇ ਰੱਖਿਆ। ਤੇ ਸਤਿਗੁਰਾਂ ਨੇ ਕਿਹਾ ਸੀ ਕਿ ਆਪਣੇ ਗੁਰੂ ਤੇ ਸਿੱਧਕ ਭਰੋਸਾ ਪ੍ਰਤੀਤ ਕਿ ਮੇਰਾ ਗੁਰੂ ਪੂਰਾ ਅੰਤਰਜਾਮੀ ਹੈ, ਦਰਗਾਹ ਦਾ ਮਾਲਕ ਹੈ, ਲੋਕ ਪ੍ਰਲੋਕ ਦੇ ਸੁੱਖ ਦੇ ਸਕਦਾ, ਦੇਣ ਵਾਲਾ ਹੈ। ਗੁਰਬਾਣੀ ਚ ਪਾਠ ਹੁੰਦਾ, ਸਤਿਗੁਰ ਕੀ ਪ੍ਰਤੀਤ ਨਾ ਆਈ ਆ, ਸ਼ਬਦ ਨਾ ਲਾਗੋ ਪਾਓ, ਉਸ ਨੂੰ ਸੁੱਖ ਨਾ ਉਪਜੈ ਭਾਵੈ ਸੌ ਗੇੜਾ ਆਵੋ ਜਾਓ। ਉਹਨੂੰ ਸੁੱਖ ਨਹੀਂ ਹੋ ਸਕਦਾ, ਸੌ ਗੇੜਾ ਵੀ ਭਾਵੇਂ ਉਹ ਜੰਮੇ ਮਰੇ। ਪ੍ਰਤੀਤ ਹੀ ਹੈ ਆਈ ਜਿਸ ਜਨਕੈ ਤਿੰਨ ਕੋ ਪਦਵੀ ਉੱਚ ਪਈ, ਜਿਨ੍ਹਾਂ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਤੀਤ ਆਪਣੇ ਗੁਰੂ ਪ੍ਰਤੀ ਆਈ ਉਹਨਾਂ ਦੀ ਪਦਵੀ ਉੱਚੀ ਹੋ ਗਈ। ਥੋੜੇ ਦਿਨ ਪਹਿਲਾਂ ਮੈਨੂੰ ਇੱਕ ਸਿੱਖ ਨੇ ਆਪਣਾ ਸੁਪਨਾ ਸੁਣਾਇਆ, ਜਦੋਂ ਪ੍ਰਯੋਗ ਦੇ ਦਿਨ ਆਰੰਭ ਹੋਣੇ ਸੀ ਨਾ ਉਹਨਾਂ ਦਿਨਾਂ ਦੇ ਵਿੱਚ, ਉਹ ਕਹਿਣ ਲੱਗੇ ਮੇਰੇ ਮਨ ਵਿੱਚ ਆਇਆ ਸੱਚੇ ਪਾਤਸ਼ਾਹ ਜੀ, ਇਹ ਜਿੰਨੇ ਲੋਕ ਇੱਥੇ ਆਏ ਆ ਤੁਹਾਨੂੰ ਮੰਨਦੇ ਜਾਂ ਨਹੀਂ ਮੰਨਦੇ, ਇਹਨਾਂ ਸਾਰਿਆਂ ਦਾ ਨਾਮ ਜਪਿਆ, ਸੋਧ ਰੱਖੀ, ਸੇਵਾ ਕੀਤੀ, ਸਫਲ ਹੋ ਜਾਏਗੀ, ਸੁਖਦਾਈ ਹੋਵੇਗੀ। ਇਹ ਮੇਰੇ ਮਨ ਵਿੱਚ ਆਈ ਗੱਲ, ਕਹਿੰਦੇ ਬੈਠਿਆਂ ਬੈਠਿਆਂ ਮੈਨੂੰ ਇਸ ਤਰ੍ਹਾਂ ਲੱਗਿਆ ਕਿ ਜਿਵੇਂ ਮੈਨੂੰ ਝੋਕ ਲੱਗੀ ਪਈ ਹੈ, ਤੇ ਉਹਦੇ ਵਿੱਚ ਮੈਨੂੰ ਛੋਟਾ ਜਿਹਾ ਇੱਕ ਸੁਪਨਾ ਆਉਂਦਾ ਪਿਆ, ਤੇ ਸੁਪਨੇ ਦੇ ਵਿੱਚ ਕੀ ਵੇਖਦਾ ਪਿਆ ਕਿ ਸਾਰੀ ਸੰਗਤ ਰਾਮ ਮੰਦਿਰ ਦੇ ਵੱਡੇ ਸਤਿਗੁਰੂ ਪ੍ਰਤਾਪ ਸਿੰਘ ਮੰਦਿਰ ਦੇ ਉੱਤੇ ਆ, ਬੀਬੀਆਂ ਭਾਈ ਸਾਰੇ ਉੱਤੇ, ਸਤਿਗੁਰੂ ਉਦੇ ਸਿੰਘ ਜੀ ਆਸਣ ਤੇ ਬਿਰਾਜਮਾਨ ਨੇ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆਏ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੇ ਇਹਨਾਂ ਸਤਿਗੁਰਾਂ ਨੂੰ ਮੱਥਾ ਨਹੀਂ ਸੀ ਟੇਕਦੇ, ਮੰਨਦੇ ਨਹੀਂ ਸੀ, ਉਹਨਾਂ ਨੂੰ ਚੱਕ ਚੱਕ ਕੇ ਨਾ ਮੰਦਰ ਤੋਂ ਥੱਲੇ ਸੁੱਟਣ ਲੱਗ ਪਏ। ਵਿੱਚ ਬੀਬੀਆਂ ਵੀ ਕਈ ਸੁੱਟੀਆਂ, ਕਈ ਭਾਈ ਵੀ ਸੁੱਟੇ, ਪਰ ਵਿੱਚ ਬੋਲਦਾ ਕੋਈ ਨਹੀਂ। ਜਿੰਨੀ ਸੰਗਤ ਬੈਠੀ ਆ ਕੋਈ ਨਹੀਂ ਕਹਿੰਦੀ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਦਿਓ, ਤੇ ਜਿਨ੍ਹਾਂ ਨੂੰ ਉਹ ਚੱਕ ਚੱਕ ਸੁੱਟਦੇ ਪਏ ਉਹ ਵੀ ਨਹੀਂ ਕਹਿੰਦੇ ਸੱਚੇ ਪਾਤਸ਼ਾਹ ਬਖਸ਼ ਦਿਓ। ਤੇ ਸੱਚੇ ਪਾਤਸ਼ਾਹ ਨੇ ਕਾਫੀ ਬੀਬੀਆਂ, ਕਾਫੀ ਭਾਈ ਜਿਹੜੇ ਸੀ ਚੱਕ ਚੱਕ ਕੇ ਵੱਡੇ ਮੰਦਰ ਤੋਂ ਥੱਲੇ ਸੁੱਟ ਦਿੱਤੇ। ਬੜਾ ਸਮਾਂ ਪਹਿਲਾਂ ਇੱਕ ਵਾਰੀ ਮੇਰੇ ਪਿਤਾ ਜੀ ਨੇ ਮੈਨੂੰ ਇਹ ਗੱਲ ਸੁਣਾਈ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ, ਜਥੇਦਾਰ ਜੀ ਮੈਂ ਜਦੋਂ ਸਮਾਂ ਲੱਗੂਗਾ ਮੈਂ ਆਊਂਗਾ ਇਸ ਇਲਾਕੇ ਯੂਪੀ ਦੇ ਵਿੱਚ, ਪਰ ਤੁਸੀਂ ਇਸ ਗੱਲ ਦਾ ਪ੍ਰਚਾਰ ਕਰਨਾ ਕਿ ਸਭ ਇਸ਼ਨਾਨ ਪਾਣੀ ਕਰਕੇ ਭਜਨ ਕਰਨ, ਬਾਣੀ ਪੜ੍ਹਨ, ਦਾਨ ਪੁੰਨ ਕਰਨ ਆਪਣੀ ਕਿਰਤ ਵਿੱਚੋਂ, ਤੇ ਚਾਹ ਕਾਫੀ ਕੋਕਾ ਕੋਲਾ ਨਲਕੇ ਦਾ ਪਾਣੀ ਇਹ ਕੋਈ ਨਾਮਧਾਰੀ ਨਾ ਪੀਵੇ, ਕੋਈ ਵੀ ਨਾ ਪੀਵੇ। ਇੱਕ ਸਮਾਂ ਐਸਾ ਆਇਆ ਸੁਪਨੇ ਵਿੱਚ ਇਹ ਗੱਲ ਹੋ ਰਹੀ ਹੈ ਕਿ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਉਦੋਂ ਆਏ ਜਦੋਂ ਕੋਈ ਪਰਲੋ ਆਉਣ ਵਾਲੀ ਸੀ, ਤੇ ਸੱਚੇ ਪਾਤਸ਼ਾਹ ਆ ਕੇ ਪੁੱਛਦੇ ਨੇ ਜਹੇਦਾਰ ਜੀ ਪਰਲੋ ਆ ਜਾਣੀ ਹੈ ਤੇ ਮੈਂ ਜਹਾਜ਼ ਲੈ ਕੇ ਆਇਆ, ਜਿਹੜੇ ਜਿਹੜੇ ਤੇਰਾ ਕਹਿਣਾ ਆਖਾ ਮੰਨ ਕੇ ਨਾਮ ਜਪਦੇ ਆ, ਤੇ ਨਲਕੇ ਦਾ ਪਾਣੀ ਜਿਨ੍ਹਾਂ ਨੇ ਛੱਡ ਦਿੱਤਾ, ਚਾਹ ਕਾਫੀ ਕੋਕਾ ਕੋਲਾ ਵਗੈਰਾ ਨਹੀਂ ਪੀਂਦੇ ਤੇ ਆਪਣੇ ਹੱਥ ਦਾ ਪ੍ਰਸ਼ਾਦਾ ਬਣਾ ਕੇ ਛਕਦੇ ਆ, ਉਹਨਾਂ ਨੂੰ ਆਖੋ ਜਹਾਜ਼ ਵਿੱਚ ਬਹਿ ਜਾਣ। ਪਹਿਲੀ ਗੱਲ ਤੇ ਸਾਡਾ ਕੋੜਮਾ ਸੀ, ਸਾਰੇ ਚਾਚੇ ਤਾਏ ਪਿਤਾ ਜੀ ਦੇ, ਮਾਮਾ ਦੇ ਪੁੱਤਰ, ਭੂਆ ਦੇ ਪੁੱਤਰ ਤੇ ਹੋਰ, ਉਹ ਸਾਰੇ ਜਦੋਂ ਉਹਨਾਂ ਨੂੰ ਇਹ ਸੁਨੇਹਾ ਮਿਲਿਆ ਤੇ ਉਹ ਚਾਹ ਪੀਣ ਵਾਲੇ ਵੀ ਵਿੱਚੇ ਤੇ ਦੂਜੇ ਨਲਕੇ ਦੇ ਪਾਣੀ ਵਾਲੇ ਵੀ, ਤੇ ਉਹ ਭੱਜ ਕੇ ਜਹਾਜ਼ ਵਿੱਚ ਬੈਠ ਗਏ ਤੇ ਦੂਸਰੇ ਜਿਹੜੇ ਨਾਮਧਾਰੀ ਹੋਰ ਸੀ ਉਹ ਵੀ ਬੈਠ ਗਏ। ਕਈ ਇਸ ਤਰ੍ਹਾਂ ਦੇ ਸੀ ਜਿਹੜੇ ਹੈ ਤੇ ਨਾਮਧਾਰੀ ਸੀ ਪਰ ਦਾੜੀਆਂ ਨੂੰ ਵੀ ਕਰਦੇ ਸੀ, ਤੇ ਹੋਰ ਵੀ ਨਾਂ ਦੇ ਨਾਮਧਾਰੀ ਸੀ, ਉਹਨਾਂ ਦੇ ਵੱਡੇ ਵਡੇਰੇ ਬਥੇਰਾ ਨਾਮ ਜਪਦੇ ਸੀ, ਸੋਧਾਂ ਵੀ ਰੱਖਦੇ ਸੀ, ਪਰ ਅੱਗੋਂ ਬਈਆਂ ਕੋਲੋਂ ਖਾ ਕੇ ਬਈਆਂ ਵਰਗੇ ਹੋ ਗਏ ਸੀ ਤੇ ਉਹ ਵੀ ਬਹਿ ਗਏ। ਜਦੋਂ ਬਹਿ ਗਏ ਨਾ ਤੇ ਸੱਚੇ ਪਾਤਸ਼ਾਹ ਉਸ ਵੱਡੇ ਸਾਰੇ ਜਹਾਜ਼ ਨੂੰ ਉਡਾ ਲਿਆ। ਆਕਾਸ਼ ਵਿੱਚ ਜਹਾਜ਼ ਜਦੋਂ ਪਹੁੰਚਿਆ ਤੇ ਪੁੱਛਦੇ ਆ, ਜਥੇਦਾਰ ਜੀ ਕੋਈ ਚਾਹ ਪੀਣ ਵਾਲਾ ਤਾਂ ਨਹੀਂ ਵਿੱਚ ਬੈਠਾ, ਨਲਕੇ ਦਾ ਪਾਣੀ ਪੀਣ ਵਾਲਾ, ਬਾਜ਼ਾਰ ਦਾ ਖਾਣ ਵਾਲਾ? ਤੇ ਪਿਤਾ ਜੀ ਨੇ ਕਹਿਤਾ ਸੱਚੇ ਪਾਤਸ਼ਾਹ ਕਾਫੀ ਲੋਕ ਬੈਠੇ ਨੇ ਤੇ ਸਤਿਗੁਰਾਂ ਨੇ ਆਪਣੇ ਕੋਲੋਂ ਹੀ, ਪਿੱਛੇ ਨਹੀਂ ਉੱਠ ਕੇ ਆਏ, ਉੱਥੋਂ ਹੀ ਬਟਨ ਦੱਬਿਆ, ਜਿੱਥੇ ਬੈਠੇ ਸੀ ਉੱਥੇ ਹੀ ਬਟਨ ਦੱਬਿਆ ਤੇ ਉਹਨਾਂ ਦਾ ਬਟਨ ਦੱਬਿਆ ਗਿਆ। ਜਿਹੜੇ ਜਿਹੜੇ ਪੀਂਦੇ ਸੀ, ਚਾਹ ਪਾਣੀ ਪੀ ਲੈਂਦੇ ਸੀ, ਬਾਜ਼ਾਰ ਦਾ ਖਾ ਲੈਂਦੇ ਸੀ, ਨਲਕੇ ਦਾ ਪਾਣੀ ਪੀਂਦੇ ਸੀ, ਉਹ ਸਾਰੇ ਦੇ ਸਾਰੇ ਉੱਥੋਂ ਉੱਥੋਂ ਹੀ ਥੱਲੇ ਡਿੱਗ ਪਏ, ਜਿੱਥੇ ਜਿੱਥੇ ਬੈਠੇ ਸੀ ਨਾ ਉੱਥੋਂ ਉੱਥੋਂ ਹੀ ਥੱਲੇ ਡਿੱਗ ਪਏ। ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਕਿਸੇ ਸਿੱਖ ਨੇ ਗੱਲ ਸੁਣਾਈ ਕਿ ਆਕਾਸ਼ ਦੇ ਵਿੱਚ ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਦਰਸ਼ਨ ਹੋਇਆ, ਬੜੀ ਉਚਾਈ ਤੇ, ਬੜੀ ਸੰਗਤ ਕੋਲ ਬੈਠੀ ਹੋਈ ਆ। ਇੱਕ ਸਿੱਖ ਨੇ ਅਰਜ਼ੀ ਕੀਤੀ, ਸੱਚੇ ਪਾਤਸ਼ਾਹ ਭਜਨ ਕਰਨ ਦਾ, ਨਾਮ ਜਪਣ ਦਾ ਕੀ ਫਾਇਦਾ, ਇੰਨਾ ਖੱਪਣ ਡਏ, ਨਹਾ ਨਹਾ ਕੇ ਨੀਂਦਰ ਛੱਡ ਗਏ, ਸੋਧ ਰੱਖ ਕੇ। ਸੱਚੇ ਪਾਤਸ਼ਾਹ ਨੂੰ ਬਚਨ ਕੀਤਾ, ਤੂੰ ਬੈਠਾ ਕਿੱਥੇ ਆ, ਤੁਹਾਡੇ ਸਾਹਮਣੇ ਬੈਠਾ। ਸੱਚੇ ਪਾਤਸ਼ਾਹ ਕਹਿੰਦੇ ਵੇਖ ਤੇਰੇ ਥੱਲੇ ਧਰਤੀ ਹੈਗੀ, ਧਰਤੀ ਤੇ ਨਹੀਂ ਹੈਗੀ, ਆਕਾਸ਼ ਵਿੱਚ ਆ, ਹਵਾ ਦੇ ਵਿੱਚ ਹੀ ਉੱਤੇ ਆਸਣ ਲੱਗੇ ਹੋਏ, ਧਰਤੀ ਨਹੀਂ ਥੱਲੇ ਹੈਗੀ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ, ਇਹ ਤੁਸੀਂ ਨਾਮ ਦੇ ਆਸਰੇ ਤੇ ਬੈਠੇ ਹੋਏ ਆ, ਆਕਾਸ਼ ਵਿੱਚ ਜਿਹੜੇ ਬੈਠੇ ਆ ਨਾ, ਨਾਮ ਦੇ ਆਸਰੇ ਤੇ ਬੈਠੇ ਆ। ਜਿਨ੍ਹਾਂ ਦੇ ਥੱਲਿਓਂ ਇਹ ਆਸਰਾ ਮੁੱਕ ਜਾਂਦਾ ਨਾ, ਉਹ ਤੁਸੀਂ ਕਦੀ ਵੇਖੇ ਹੋਣੇ ਰਾਤ ਨੂੰ ਤਾਰੇ ਕਿਵੇਂ ਟੁੱਟਦੇ ਆ, ਜਦੋਂ ਤਾਰਾ ਟੁੱਟਦਾ ਤੇ ਇੰਨੀ ਜ਼ੋਰ ਦੀ ਥੱਲੇ ਨੂੰ ਆਉਂਦਾ ਕਿ ਉਹ ਹਵਾ ਦੇ ਵਿੱਚ ਇੰਨੇ ਜ਼ੋਰ ਦੀ ਉਹਦੀ ਘਸੀਟ ਪੈਂਦੀ ਆ ਕਿ ਹਵਾ ਨੂੰ ਅੱਗ ਲੱਗ ਜਾਂਦੀ ਹੈ। ਤੁਸੀਂ ਵੇਖਿਆ ਹੋਣਾ ਕਿ ਕਿੰਨੀ ਇਕਦਮ ਲੋਅ ਵੱਧ ਜਾਂਦੀ ਹੈ, ਉਹ ਜ਼ੋਰ ਨਾਲ ਕਦੀ ਕੱਪੜੇ ਤੇ ਤੁਸੀਂ ਇਸ ਤਰ੍ਹਾਂ ਮਾਰ ਕੇ ਦੇਖੋ ਤੇ ਵਿੱਚੋਂ ਅੱਗ ਨਿਕਲਦੀ ਹੈ, ਇੰਨੀ ਜ਼ੋਰ ਦੇ ਨਾਲ ਉਹ ਥੱਲੇ ਡਿੱਗਦਾ ਤੇ ਉਹਦੇ ਡਿੱਗਣ ਦੇ ਨਾਲ ਹਵਾ ਦੇ ਵਿੱਚ ਇੰਨੀ ਤੇਜ਼ੀ ਦੇ ਨਾਲ ਅੱਗ ਲੱਗਦੀ ਹੈ। ਕਿੰਨੀ ਤੇਜ਼ੀ ਨਾਲ ਉੱਤੋਂ ਡਿੱਗਦਾ ਹੋਏਗਾ ਜਦੋਂ ਉਹਦੇ ਥੱਲਿਓਂ ਆਸਣ ਨਹੀਂ ਰਹਿੰਦਾ, ਧਿਰ ਨਹੀਂ ਰਹਿੰਦੀ, ਆਸਰਾ ਨਹੀਂ ਰਹਿੰਦਾ। ਤੇ ਆਪਾਂ ਆਸਾ ਦੀ ਵਾਰ ਚ ਰੋਜ਼ ਸੁਣਦੇ ਹਾਂ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਏ, ਫਿੱਕੇ ਫਿੱਕੀ ਸੋਏ, ਫਿੱਕਾ ਦਰਗਾਹ ਸੱਟੀਏ। ਉੱਥੋਂ ਵੀ ਚੱਕ ਕੇ ਸੁੱਟ ਦਿੱਤੇ ਜਾਂਦੇ ਹੋ, ਉੱਥੋਂ ਵੀ ਉਹਨਾਂ ਦੇ ਥੱਲਿਓਂ ਆਸਰਾ ਨਿਕਲ ਜਾਂਦਾ। ਫਿੱਕਾ ਦਰਗਾਹ ਸੱਟੀਏ, ਮੋਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਏ, ਪਾਣਾ ਲਹਿ ਸਜਾਏ। ਇਸ ਤਰ੍ਹਾਂ ਦਾ ਜਦੋਂ ਧਿਆਨ ਮਾਰਦੇ ਹਾਂ ਤੇ ਫਿਰ ਇਸ ਗੱਲ ਦਾ ਡਰ ਵੀ ਆਉਂਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਸਭ ਜੀਆਂ ਨੂੰ ਆਪਣੀ ਚਰਨੀ ਲਾ ਲੈਣ। ਜੀਆਂ ਦੇ ਕੀ ਵੱਸ ਦੀ ਗੱਲ ਹੈ, ਜਿਨ੍ਹਾਂ ਨੂੰ ਸ਼ਰਧਾ ਨਹੀਂ ਮਿਲੀ, ਜਿਨ੍ਹਾਂ ਨੂੰ ਗਿਆਨ ਨਹੀਂ ਮਿਲਿਆ, ਜਿਨ੍ਹਾਂ ਨੂੰ ਗੁਰੂ ਤੇ ਪ੍ਰਤੀਤ ਨਹੀਂ ਆਈ, ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਤੇ ਵੀ ਬਖਸ਼ਿਸ਼ ਕਰਨ, ਉਹਨਾਂ ਨੂੰ ਵੀ ਇਹ ਗਿਆਨ ਬਖਸ਼ਣ। ਇੱਥੇ ਸਾਡੇ ਭੈਣੀ ਸਾਹਿਬ ਦੇ ਵਿੱਚ ਇੱਕ ਲੁਧਿਆਣੇ ਤੋਂ ਕੋਈ ਸਿੱਖ ਸੀ, ਉਹਨੇ ਦੂਸਰੇ ਪਾਸਿਓਂ ਅੰਮ੍ਰਿਤ ਛਕਿਆ ਹੋਇਆ ਸੀ ਤੇ ਉਹ ਸ਼ਮਸ਼ੇਰ ਸਿੰਘ ਜੀ ਸਗੋਂ ਸੱਚੇ ਪਾਤਸ਼ਾਹ ਜੀ ਨੂੰ ਇੱਥੇ ਚੋਰੀ ਕਰਦੇ ਹੁੰਦੇ ਸੀ, ਉਹਨਾਂ ਦੇ ਪਿਤਾ ਗੁਰਚਰਨ ਸਿੰਘ ਜੀ ਤੇ ਮਾਤਾ ਜੀ ਦੀ ਕੱਪੜੇ ਦੀ ਦੁਕਾਨ ਤੇ ਹੁੰਦੇ ਸੀ। ਤੇ ਜਦੋਂ ਉਹਨਾਂ ਨੇ ਆਪਣਾ ਕਾਰੋਬਾਰ ਲੁਧਿਆਣੇ ਖੋਲ੍ਹ ਲਿਆ, ਘੁਮਾਰ ਮੰਡੀ ਬੇਸਮੈਂਟ ਵਿੱਚ, ਤੇ ਉੱਥੇ ਉਹ ਜਦੋਂ ਨਾਮਧਾਰੀ ਬਾਣਾ ਪਾ ਕੇ ਮਾਲਾ ਕਰ ਰਹੇ ਸੀ ਆਪਣੀ ਦੁਕਾਨ ਤੇ ਬੈਠੇ, ਕੋਈ ਸਿੱਖ ਆਇਆ ਤੇ ਉਹਨੇ ਵੇਖਿਆ ਕਿ ਇਹ ਭਜਨ ਕਰਦੇ ਆ, ਮਾਲਾ ਫੇਰ ਰਿਹਾ ਪਿਆ, ਤੇ ਉਹ ਲੋਕ ਤੇ ਮਾਲਾ ਫੇਰਦੇ ਨਹੀਂ ਹੈ, ਤੇ ਚਿਹਰਾ ਵੀ ਚੰਗਾ, ਦੇਖ ਕੇ ਦਰਸ਼ਨ ਸ਼ਾਂਤੀ ਮਿਲਦੀ ਹੈ। ਤੇ ਜਦੋਂ ਉਹਨਾਂ ਨੇ ਕੋਈ ਸੌਦੇ ਬਾਰੇ ਪੁੱਛਿਆ ਤੇ ਸੰਤਾਂ ਨੇ ਪਹਿਲਾਂ ਅਰਦਾਸ ਕੀਤੀ, ਅਰਦਾਸ ਕਰਕੇ ਤੇ ਫਿਰ ਉਹਨਾਂ ਨੂੰ ਇੰਨੇ ਪਿਆਰ ਨਾਲ ਇੰਨੇ ਮਿੱਠੇ ਬੋਲੇ ਕਿ ਹਾਂਜੀ ਦੱਸੋ ਜੀ ਕੀ ਸੇਵਾ ਕਰੀਏ, ਜੋ ਵੀ ਉਹਨਾਂ ਨੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਕਿਹਾ। ਤੇ ਉਹ ਵਿਚਾਰਾ ਬੜਾ ਹੈਰਾਨ ਹੋਇਆ ਵੀ ਇਹ ਕਹਿੰਦੇ ਤੁਸੀਂ ਸਿੱਖ ਆ? ਕਹਿੰਦੇ ਹਾਂ ਹੈ ਅਸੀਂ ਸਿੱਖ ਆ। ਕਹਿੰਦੇ ਫਿਰ ਤੁਸੀਂ ਅੰਮ੍ਰਿਤ ਨਹੀਂ ਛਕਿਆ, ਗਾਤਰਾ ਨਹੀਂ ਪਾਇਆ? ਉਹ ਕਹਿੰਦੇ ਅਸੀਂ ਹੈ ਤੇ ਅਸੀਂ ਸਿੱਖ ਆ, ਪਰ ਅਸੀਂ ਨਾਮਧਾਰੀ ਸਿੱਖ ਆ। ਉਹ ਪੁੱਛਦਾ ਨਾਮਧਾਰੀ ਕੌਣ ਹੁੰਦੇ ਆ? ਜਿਹੜੇ ਅੱਜ ਵੀ ਗੁਰੂ ਨਾਨਕ ਦੇ ਆਸਣ ਤੇ ਜਿਹੜੇ ਸਤਿਗੁਰੂ ਜੀ ਬਿਰਾਜਮਾਨ ਨੇ, ਗੁਰੂ ਨਾਨਕ ਦੀ ਜੋਤ ਜਿਸ ਸਰੀਰ ਵਿੱਚ ਬਿਰਾਜਮਾਨ ਆ, ਗੁਰੂ ਨਾਨਕ ਦੀ ਗੱਦੀ ਤੇ ਜਿਹੜੇ ਵੀ ਸਤਿਗੁਰੂ ਬੈਠੇ ਨੇ, ਅਸੀਂ ਉਹਨਾਂ ਨੂੰ ਮੰਨਦੇ ਹਾਂ। ਸਮੇਂ ਦੇ ਮਾਲਕ ਉਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸੀਗੇ। ਦੂਸਰੇ ਪਾਸੇ ਦੇ ਲੋਕਾਂ ਨੇ ਅਨੰਦਪੁਰ ਸਾਹਿਬ ਜਦੋਂ ਹਜ਼ੂਰ ਸਾਹਿਬ ਤੋਂ ਸੱਚੇ ਪਾਤਸ਼ਾਹ ਜੀ ਚਿਖਾ ਬਣਾ ਕੇ ਤੇ ਦੇਹ ਦਾ ਓਲਾ ਉਹਨਾਂ ਨੂੰ ਵਿਖਾਉਣ ਵਾਸਤੇ, ਮੁਸਲਮਾਨਾਂ ਨੂੰ ਵਿਖਾਉਣ ਵਾਸਤੇ ਇਹ ਨਰ ਨਾਟਕ ਕੀਤਾ ਕਿ ਚਿਖਾ ਚਿਣ ਕੇ ਤੇ ਆਪ ਵਿੱਚ ਛੋਟੀ ਸ੍ਰੀ ਸਾਹਿਬ ਜਿਹੜੀ ਸੀ ਉਹ ਵਿੱਚ ਉਹਦੇ ਭੇਟ ਕਰਕੇ ਅੱਗ ਦੇ ਤੇ ਆਪ ਕਹਿਤ ਘੋੜੇ ਤੇ ਚੜ੍ਹ ਕੇ ਉੱਥੋਂ ਆ ਗਏ ਸੀ। 104 ਸਾਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੁਪਤ ਵਿਚਰੇ ਜਿੱਥੇ ਜਿੱਥੇ, ਤੇ ਉੱਥੇ ਉਹ ਗੁਰਦੁਆਰੇ ਬਣੇ ਆ, ਅੱਜ ਵੀ ਉੱਥੇ ਸਾਧ ਸੰਗਤ ਜਾ ਕੇ ਦਰਸ਼ਨ ਮੇਲਾ ਕਰਦੀ ਹੈ। ਪਰ ਉਹ ਰਾਜਨੀਤੀ ਇਸ ਵਾਸਤੇ ਵਰਤੀ ਗਈ ਕਿ ਮੁਸਲਮਾਨ ਸਤਿਗੁਰਾਂ ਨੂੰ ਮਾਰ ਦੇਣਾ ਚਾਹੁੰਦੇ ਸੀ, ਇਸ ਵਾਸਤੇ ਆਖਿਆ ਕਿ ਦੱਸਣਾ ਕਿਸੇ ਨੂੰ ਨਹੀਂ। ਤੇ ਸੱਚੇ ਪਾਤਸ਼ਾਹ ਅਲੋਪ ਹੋ ਕੇ ਤੇ ਇਧਰੋਂ ਬੰਦੇ ਬਹਾਦਰ ਦੀ ਮਦਦ ਕਰਦੇ ਰਹੇ, ਪੰਜਾਬ ਵਿੱਚ ਰਾਜ ਕਾਇਮ ਕਰਦੇ ਰਹੇ। 104 ਸਾਲ ਲੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇਹ ਕਰਕੇ ਵਿਚਰੇ, ਤੇ ਜਿਹਨਾਂ ਨੂੰ ਉਹ ਗੱਲ ਸੁਣਨ ਚ ਨਹੀਂ ਮਿਲੀ, ਉਹਨਾਂ ਦੇ ਪੁੱਤ ਪੁੱਤਰੇ ਗਾਂ ਪੀੜੀਆਂ ਦਰ ਪੀੜੀਆਂ ਫਿਰ ਉਹ ਬਾਣੀ ਉਹ ਪੜ੍ਹਦੇ ਰਹੇ, ਤੇ ਉਸ ਹਿਸਾਬ ਨਾਲ ਫਿਰ ਉਹਨਾਂ ਦਾ ਪ੍ਰਚਾਰ ਹੋ ਗਿਆ ਕਿ ਗ੍ਰੰਥ ਸਾਹਿਬ ਹੀ ਆ ਹੁਣ ਗੁਰੂ, ਹੋਰ ਕੋਈ ਨੀ ਗੁਰੂ। ਇੱਧਰ ਸਤਿਗੁਰ ਸੱਚੇ ਪਾਤਸ਼ਾਹ ਜਿਹਨਾਂ ਜਿਹਨਾਂ ਨੂੰ ਮਿਲਦੇ ਰਹੇ, ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਮਿਲੇ, ਤੇ ਫਿਰ ਉੱਥੇ ਗੁਰਿਆਈ ਸੱਚੇ ਪਾਤਸ਼ਾਹ ਬਖਸ਼ੀ। ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕੋਲ ਇਹ ਗੁਰਿਆਈ ਆਈ ਤੇ ਸਤਿਗੁਰੂ ਰਾਮ ਸਿੰਘ ਜੀ 12ਵੇਂ ਪਾਤਸ਼ਾਹ ਹੋਏ। ਇਸ ਤਰ੍ਹਾਂ ਸੰਤਾਂ ਨੇ ਦੱਸਿਆ ਕਿ ਹੁਣ ਇਸ ਵੇਲੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਗੁਰੂ ਨਾਨਕ ਦੀ ਗੱਦੀ ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆ, ਤੇ ਅਸੀਂ ਨਾਮਧਾਰੀ ਆ ਤੇ ਅਸੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਵਾਲਾ ਹੀ ਨਾਮ ਜਪਦੇ ਹਾਂ, ਇਸ਼ਨਾਨ ਪਾਣੀ ਕਰਕੇ ਆਪਣੀ ਕਿਰਤ ਵਿੱਚੋਂ ਦਾਨ ਪੁੰਨ ਵੀ ਕਰਦੇ ਹਾਂ ਤੇ ਗੁਰਬਾਣੀ ਗ੍ਰੰਥ ਸਾਹਿਬਾਂ ਲਈ ਪੜ੍ਹਦੇ ਹਾਂ। ਤੇ ਉਹ ਕਹਿੰਦੇ ਹੈ ਅੱਜ ਵੀ ਸਤਿਗੁਰੂ ਹੈਗਾ? ਬੜੀ ਹੈਰਾਨੀ ਉਹਨੂੰ ਹੋਈ, ਉਹਨੇ ਕਿਹਾ ਹਾਂ ਹੈਗਾ। ਅੱਜ ਵੀ ਸਤਿਗੁਰੂ ਜੀ ਉਸ ਤਰ੍ਹਾਂ ਹੈਗੇ ਨੇ? ਤੇ ਉਹ ਕਹਿੰਦੇ ਮੇਰਾ ਜੀ ਕਰਦਾ ਦੇਖਣ ਨੂੰ, ਪਰ ਜਦੋਂ ਅੰਮ੍ਰਿਤ ਛਕਿਆ ਸੀ ਤੇ ਮੈਨੂੰ ਹਦਾਇਤ ਕੀਤੀ ਗਈ ਸੀ ਕਿ ਦੇਹ ਧਾਰੀ ਨੂੰ ਮੱਥਾ ਨਹੀਂ ਟੇਕਣਾ। ਤੇ ਕਹਿੰਦੇ ਚੱਲ ਕੋਈ ਨੀ, ਤੁਸੀਂ ਨਾ ਮੱਥਾ ਟੇਕਿਓ, ਪਰ ਚੱਲੋ ਇੱਥੇ ਹੀ ਆਸਣ ਵਿਛਿਆ ਸੀ, ਸੰਤਾਂ ਨੇ ਕਿਹਾ, ਪਰ ਉੱਥੇ ਸਿਰ 'ਚ ਪਾਣੀ ਪਾ ਕੇ ਜਾਣਾ ਪੈਣਾ। ਗੁਰਬਾਣੀ ਆਸਾ ਦੀ ਵਾਰ ਦਾ ਕੀਰਤਨ, ਗੁਰਬਾਣੀ ਤੇ ਕੋਈ ਵੀ ਪੜ੍ਹੀਏ, ਕਿਤੋਂ ਵੀ ਪੜ੍ਹੀਏ, ਜਿੰਨਾ ਚਿਰ ਅਸੀਂ ਉਹ ਇਸ਼ਨਾਨ ਪਾਣੀ ਕਰਕੇ ਸੁੱਚੇ ਧੋਤੇ ਕੱਪੜੇ ਪਾ ਕੇ ਜੋੜੇ ਵਾਲੇ ਚਰਨ ਧੋ ਕੇ ਪੌਵੇ ਦਾ ਖੜਾਵਾਂ ਪਾ ਕੇ ਵਿਛੇ ਹੋਏ ਸੁੱਚੀ ਜਗ੍ਹਾ ਤੇ ਆਸਣ ਤੇ ਬੈਠ ਕੇ ਗੁਰਬਾਣੀ ਨਹੀਂ ਪੜ੍ਹਦੇ, ਉਹਨਾਂ ਚਿਰ ਪੁੰਨ ਦੀ ਥਾਂ ਪਾਪ ਆ। ਜਿਸ ਤਰ੍ਹਾਂ ਨਹੀਂ ਕਰਦੇ ਤੇ ਹੋਰ ਕੁਛ ਕਰਦੇ ਆ ਤੇ ਪੁੰਨ ਦੀ ਥਾਂ ਪਾਪ ਹੀ ਆ। ਤੇ ਸਤਿਗੁਰੂ ਬਾਲਕ ਸਿੰਘ ਜੀ ਇਹ ਮੋਹਰ ਲਾਈ ਸੀ ਕਿ ਜਿਹੜੇ ਆਸਾ ਦੀ ਵਾਰਦਾ ਕੀਰਤਨ ਇਸ਼ਨਾਨ ਸਿਰ 'ਚ ਪਾਣੀ ਪਾਏ ਬਿਨਾਂ, ਸੰਪੂਰਨ ਇਸ਼ਨਾਨ ਤੋਂ ਬਿਨਾਂ ਸੁਣਦੇ ਜਾਂ ਪੜ੍ਹਦੇ ਆ, ਉਹਨਾਂ ਨੂੰ ਪੁੰਨ ਦੀ ਜਗ੍ਹਾ ਪਾਪ ਲੱਗਦਾ, ਪੁੰਨ ਦੀ ਜਗ੍ਹਾ ਤੇ ਉਹਨਾਂ ਨੂੰ ਪਾਪ ਲੱਗਦਾ। ਪਰ ਉਹਨਾਂ ਨੂੰ ਵਿਚਾਰਿਆਂ ਨੂੰ ਕਿਸੇ ਨੇ ਦੱਸਿਆ ਨਹੀਂ ਤੇ ਉਹ ਤੇ ਸਿਰ 'ਚ ਪਾਣੀ ਪਾਏ ਬਿਨਾਂ ਹੀ ਪੜ੍ਹਦੇ ਆ। ਤੇ ਸੰਤਾਂ ਸ਼ਮਸ਼ੇਰ ਸਿੰਘ ਜੀ ਉਹਨਾਂ ਨੇ ਆਖਿਆ ਕਿ ਤੁਸੀਂ ਜੇ ਮੇਰੇ ਨਾਲ ਜਾ ਕੇ ਸਤਿਗੁਰਾਂ ਦੇ ਦਰਸ਼ਨ ਕਰਨੇ ਆ ਤੇ ਸਿਰ 'ਚ ਪਾਣੀ ਜ਼ਰੂਰ ਪਾਉਣਾ ਪੈਣਾ, ਇਸ਼ਨਾਨ ਸੰਪੂਰਨ ਕਰਨਾ ਪੈਣਾ ਤੇ ਸੁੱਚੇ ਕੱਪੜੇ ਪਾਉਣੇ ਪੈਣੇ। ਤੇ ਉਹ ਕਹਿੰਦੇ ਮੇਰਾ ਜੀ ਤੇ ਕਰਦਾ ਦੇਖਣ ਨੂੰ, ਮੈਂ ਕਰ ਲਾਂਗਾ ਇਸ਼ਨਾਨ, ਸਿਰ 'ਚ ਪਾਣੀ ਪਾ ਕੇ ਮੋਇਆਂ ਜੀਵਦਿਆਂ ਗੱਤ ਹੋਵੇ ਜਾਂ ਸਿਰ ਪਾਈਏ ਪਾਣੀ। 150 ਸਫ਼ੇ ਤੇ ਪਾਠ ਆਉਂਦਾ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਦੋਂ ਉਹ ਸੰਤਾਂ ਦੇ ਨਾਲ ਆਏ, ਕੋਈ 4 ਵਜੇ ਇੱਥੇ ਪਹੁੰਚ ਗਏ ਸਵੇਰੇ ਅੰਮ੍ਰਿਤ ਵੇਲੇ। ਸਾਹਮਣੇ ਚਿੱਟੀਆਂ ਚਾਦਰਾਂ ਵਿਛੀਆਂ ਸੀ ਜਿੱਥੇ ਆਪਾਂ ਆਮ ਪ੍ਰਾਹੁਣਿਆਂ ਨੂੰ ਬੈਠਣ ਵਾਸਤੇ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਵੇਲੇ ਇਸ ਤਰ੍ਹਾਂ ਵੱਖਰੀਆਂ ਚਾਦਰਾਂ ਚਿੱਟੀਆਂ ਵਿਛਦੀਆਂ ਸੀ ਕਿ ਕਿਸੇ ਧਰਮ ਦਾ ਵੀ ਕੋਈ ਪ੍ਰਾਹੁਣਾ ਇੱਥੇ ਦਰਸ਼ਨ ਕਰਨ ਆਵੇ ਤੇ ਉਹਨੂੰ ਉੱਥੇ ਬਿਠਾਇਆ ਜਾਂਦਾ ਸੀ ਸਵਾਗਤ ਵਾਸਤੇ, ਆਦਰ ਵਾਸਤੇ। ਤੇ ਉਹਨਾਂ ਨੂੰ ਇਸ਼ਾਰਾ ਹੋ ਗਿਆ ਕਿ ਤੁਸੀਂ ਇੱਥੇ ਬਹਿ ਜਾਓ। ਉਹਨਾਂ ਮੱਥਾ ਨਹੀਂ ਟੇਕਿਆ ਕਿਉਂਕਿ ਸ਼ਰਧਾ ਨਹੀਂ ਸੀ ਗੁਰੂ ਤੇ, ਤੇ ਇਹ ਤੇ ਸਾਡੇ ਵਰਗਾ ਹੀ ਬੰਦਾ ਤੇ ਮੱਥਾ ਨਹੀਂ ਟੇਕਿਆ। ਤੇ ਸੰਤ ਸ਼ਮਸ਼ੇਰ ਸਿੰਘ ਜੀ ਪਰਲੇ ਪਾਸੇ ਦੀ ਆਏ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਦੇ ਕੋਲ ਹੋ ਕੇ ਉਹਨਾਂ ਨੇ ਅਰਜ਼ੀ ਕੀਤੀ, ਸੱਚੇ ਪਾਤਸ਼ਾਹ ਇਹ ਸਿੱਖ ਆਇਆ ਤੇ ਇਹ ਦਰਸ਼ਨ ਕਰਨ ਆਇਆ ਤੇ ਆਪ ਜੀ ਕਿਰਪਾ ਕਰੋ। ਸੱਚੇ ਪਾਤਸ਼ਾਹ ਥੋੜਾ ਜਿਹਾ ਹੱਥ ਦਾ ਇਸ਼ਾਰਾ ਕਰ ਦਿੱਤਾ। ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬ ਜਾ ਤਪਲੇ ਨਾਲ ਹੋ ਰਿਹਾ ਸੀ। ਇੱਥੇ ਕਾਫੀ ਰਾਗੀ ਬੈਠੇ ਹੋਏ ਸੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਵੱਲ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਦੇਖਿਆ। ਕਿਰਪਾ ਕਟਾਖ ਅਵਲੋਕਨ ਯਕੀਨੋ, ਜਿਹਦੇ ਨਾਲ ਸਿੱਖ ਦੇ ਅੱਗਿਓਂ ਮਾਇਆ ਦਾ ਪਰਦਾ ਲੈ ਗਿਆ। ਸਤਿਗੁਰ ਨੇ ਇਹ ਮਾਇਆ ਦਾ ਪਰਦਾ ਪਾਇਆ, ਸਾਨੂੰ ਦਿਸਦਾ ਨਹੀਂ ਅਸੀਂ ਕਿੱਥੋਂ ਆਏ ਹਾਂ, ਕਿੱਥੇ ਜਾਣਾ ਤੇ ਇੱਥੋਂ ਕੀ ਲੈ ਕੇ ਜਾਣਾ। ਮਾਇਆ ਦਾ ਪਰਦਾ ਆਏ, ਮਾਇਆ ਅਮਰ ਵਰਤਾਇਆ, ਅਮਰ ਦਾ ਮਤਲਬ ਹੁੰਦਾ ਪਰਦਾ, ਉਹ ਲਾਤਾ ਸੱਚੇ ਪਾਤਸ਼ਾਹ ਨੇ। ਜਦੋਂ ਉਹ ਲਾਤਾ ਤੇ ਇਸ ਆਸਣ ਤੇ ਬੈਠੇ ਆ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇੱਥੇ ਆਸਣ ਤੇ ਬੈਠੇ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਰੂਪ ਵਿੱਚ ਦਰਸ਼ਨ ਉਹਨਾਂ ਨੂੰ ਹੋਏ। ਗੁਰੂ ਅੰਗਦ ਦੇਵ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਇਸ ਰੂਪ ਵਿੱਚ ਜਦੋਂ ਦਰਸ਼ਨ ਹੋਏ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਦਰਸ਼ਨ ਹੋਏ, ਸਤਿਗੁਰੂ ਬਾਲਕ ਸਿੰਘ ਜੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ, ਫਿਰ ਸਤਿਗੁਰੂ ਹਰੀ ਸਿੰਘ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਫਿਰ ਸਤਿਗੁਰੂ ਜਗਜੀਤ ਸਿੰਘ, 2 ਘੰਟੇ ਵਾਰ ਵਾਰ ਇਹ ਉਹਨਾਂ ਦੇ ਅੱਗਿਓਂ ਚੱਲਦੀ ਰਹੀ ਇਸੇ ਤਰ੍ਹਾਂ ਫਿਲਮ। ਉਹਦੇ ਕੋਲੋਂ ਬਰਦਾਸ਼ਤ ਨਹੀਂ ਹੋ ਸਕਿਆ, ਬਰਦਾਸ਼ਤ, ਬਰਦਾਸ਼ਤ ਦੀ ਮੈਂ ਗੱਲ ਕਰਦਾ, ਜਿਹਨੂੰ ਸੱਚਾਈ ਸਾਹਮਣੇ ਆਉਂਦੀ ਹੈ ਨਾ ਤੇ ਉਹ ਚੁੱਪ ਨਹੀਂ ਕਰ ਸਕਦਾ, ਹਰ ਬੰਦਾ ਨਹੀਂ ਜਰ ਸਕਦਾ, ਉਹਦੇ ਕੋਲ ਜਰਿਆ ਨਹੀਂ ਗਿਆ। ਇੱਥੇ ਸਾਡੇ ਭੈਣੀ ਸਾਹਿਬ ਗਿਆਨੀ ਗਿਆਨ ਸਿੰਘ ਜੀ ਘਨੂਪੁਰ ਵਾਲੇ 40 ਸਾਲ ਸ੍ਰੀ ਅੰਮ੍ਰਿਤਸਰ ਉਹ ਕਥਾ ਕੀਰਤਨ ਕਰਦੇ ਰਹੇ। ਜਦੋਂ ਸੇਠ ਪ੍ਰਤਾਪ ਸਿੰਘ ਜੀ ਉਹਨਾਂ ਦੇ ਨਾਲ ਉਹਨਾਂ ਦੀ ਸੰਗਤ ਹੋਈ ਤੇ ਉਹਨਾਂ ਨੇ ਆਖਿਆ ਮੈਂ ਚੜ੍ਹਾਈ ਕਰਨੀ ਹੈ, ਸਤਿਗੁਰੂ ਪ੍ਰਤਾਪ ਸਿੰਘ ਜੀ ਵਚਨ ਕੀਤਾ ਮੈਂ ਤੈਨੂੰ ਲੈਣ ਆਊਂਗਾ, ਤੁਸੀਂ ਆ ਕੇ ਦੇਖਿਓ ਸੱਚੇ ਪਾਤਸ਼ਾਹ ਲੈਣ ਆਉਣਗੇ। ਉਹ ਕਹਿੰਦੇ 32 ਸਾਲ ਤੇ ਹੋ ਗਏ ਚੜ੍ਹਾਈ ਕੀਤਿਆਂ ਨੂੰ, ਕਹਿੰਦੇ ਉਹਨਾਂ ਨੇ ਵਚਨ ਕੀਤਾ ਲੈਣ ਆਉਣਗੇ ਤੇ ਉਹ ਲੈਣ ਮੈਨੂੰ ਆਉਣਗੇ, ਤੁਸੀਂ ਆਇਓ। ਜਦੋਂ ਗਏ ਸੰਤ ਗਿਆਨੀ ਜੀ, ਜਦੋਂ ਘਰ ਗਏ ਸੰਤਾਂ ਦੇ ਤੇ ਜਦੋਂ ਉਹ ਸਮਾਂ ਆਇਆ ਤੇ ਸੰਤਾਂ ਨੇ ਕਿਹਾ ਗਿਆਨੀ ਜੀ ਦੇਖੋ ਤਾਂ ਸੱਚੇ ਪਾਤਸ਼ਾਹ ਆਏ ਨਹੀਂ, ਜਿਹੜਾ 32 ਸਾਲ ਪਹਿਲਾਂ ਘੋੜੇ ਤੇ ਚੜ੍ਹ ਕੇ ਉਹਨਾਂ ਨੇ ਵੇਖਿਆ ਸੀ ਉਹਨਾਂ ਨੂੰ। ਤੇ ਜਦੋਂ ਵੇਖਿਆ ਤੇ ਦਰਵਾਜੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਖੜੇ ਸੀ, ਜਦੋਂ ਖੜੇ ਵੇਖੇ ਤੇ ਉੱਠ ਕੇ ਗਿਆਨੀ ਜੀ ਦਰਵਾਜੇ ਵੱਲੋਂ ਭੱਜ ਪਏ ਕਿ ਸਤਿਗੁਰੂ ਜੀ ਆ ਗਏ, ਸਤਿਗੁਰੂ ਜੀ ਆ ਗਏ। ਉਹ ਦਰਸ਼ਨ ਹੀ ਐਸਾ ਹੈ, ਸਤਿਗੁਰੂ ਦਾ ਦਰਸ਼ਨ ਕਰਕੇ ਬੰਦਾ ਨਿਵੇਂ ਕਿਵੇਂ ਨਾ, ਬੰਦੇ ਦੀ ਸ਼ਰਧਾ ਕਿਵੇਂ ਨਾ ਬਣੇ ਜਿਹਦੇ ਤੇ ਗੁਰੂ ਕਿਰਪਾ ਕਰੇ। ਤੇ ਉੱਠ ਕੇ ਗਿਆਨੀ ਜੀ ਦਰਵਾਜੇ ਵੱਲ ਨੂੰ ਭੱਜ ਪਏ। ਜਦੋਂ ਉੱਥੇ ਗਏ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਹੈ ਨਹੀਂ ਸੀ, ਜਦੋਂ ਇੱਥੇ ਆਏ ਤੇ ਸੰਤ ਚੜ੍ਹਾਈ ਕਰ ਗਏ ਸੀ, ਉਹਨੂੰ ਯਕੀਨ ਹੋ ਗਿਆ ਕਿ ਸਤਿਗੁਰੂ ਪ੍ਰਤਾਪ ਸਿੰਘ ਜੀ ਲੈਣ ਆਏ, ਤੇ ਤਾਂ ਫਿਰ ਗਿਆਨੀ ਜੀ ਭੈਣੀ ਸਾਹਿਬ ਆ ਕੇ ਰਹੇ ਨਾਮਧਾਰੀ ਬਣ ਕੇ। ਅੱਜ ਵੀ ਉਹਨਾਂ ਦਾ ਪਰਿਵਾਰ ਇੱਥੇ ਰਹਿੰਦਾ। ਮੈਂ ਗੱਲ ਕਰਦਾ ਜਿਹਦੇ ਤੇ ਗੁਰੂ ਕਿਰਪਾ ਕਰੇ, ਜਿਹਦੇ ਅੱਗੋਂ ਇਹ ਗੁਰੂ ਪਰਦਾ ਲਾਵੇ ਉਹਨੂੰ, ਤੇ ਜਦੋਂ ਇਸ ਤਰ੍ਹਾਂ ਦੇ ਦਰਸ਼ਨ ਇਹਨਾਂ ਸੰਤਾਂ ਨੂੰ ਹੋਏ ਤੇ ਉਹ ਤੇ ਉੱਠ ਕੇ ਕਹਿਣ ਲੱਗ ਪਏ ਕਿ ਸਤਿਗੁਰ ਤੂੰ ਹੀ ਨਾਨਕ, ਤੂੰ ਹੀ ਗੁਰੂ ਗੋਬਿੰਦ ਸਿੰਘ, ਤੂੰ ਹੀ ਸਤਿਗੁਰੂ ਰਾਮ ਸਿੰਘ। ਸਾਡੇ ਸੰਤ ਕਰਮ ਸਿੰਘ ਜੀ ਹਿੰਮਤਪੁਰੇ ਵਾਲੇ ਮਾਲਵੇ ਵਿੱਚ ਕਿਸੇ ਇਲਾਕੇ ਵਿੱਚ ਉਹ ਗਏ ਹੋਏ ਸੀ ਚਰਨ ਪਾਉਣ, ਤੇ ਉਹ ਜਦੋਂ ਕੋਈ ਨਵੇਂ ਘਰੋਂ, ਹਾਲੇ ਜਿਹਨਾਂ ਨੇ ਨਾਮ ਨਹੀਂ ਸੀ ਲਿਆ ਹੋਇਆ, ਨਾਮਧਾਰੀ ਨਹੀਂ ਸੀ, ਆਮ ਸਿੱਖ ਸੀ, ਤੇ ਉਹ ਜਦੋਂ ਉੱਥੇ ਸੰਤਾਂ ਨੇ ਕਥਾ ਕੀਤੀ ਤੇ ਉਹਨਾਂ ਨੇ ਇੱਕ ਪ੍ਰਸ਼ਨ ਅੱਗੇ ਰੱਖਿਆ ਕਿ ਜੇ ਸਤਿਗੁਰੂ ਜੀ ਹੈ ਆ ਤੇ ਫਿਰ ਸਾਨੂੰ ਜੇ ਨਾਮ ਚ ਕੋਈ ਸ਼ਕਤੀ ਆ ਜਾਂ ਤੁਸੀਂ ਸੰਤ ਆ ਤੇ ਫਿਰ ਮੇਰੇ ਤੇ ਇਹ ਕਿਰਪਾ ਕਰੋ ਕਿ ਮੈਨੂੰ 2 ਗੁਰੂਆਂ ਦੇ ਦਰਸ਼ਨ ਕਰਾ ਦਿਓ, 2 ਗੁਰੂਆਂ ਦੇ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਦੇਹ ਕਰਕੇ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇਹ ਕਰਕੇ ਦਰਸ਼ਨ ਕਰਾ ਦਿਓ। ਸੰਤ ਮੌਜ ਵਿੱਚ ਆਏ, ਸੰਤ ਕਰਮ ਸਿੰਘ ਜੀ ਉਹਨਾਂ ਨੇ ਆਖਿਆ 2 ਗੁਰੂ ਸਾਹਿਬਾਂ ਦੇ, ਤੁਸੀਂ ਚਾਹੋ ਤੇ ਆਪਾਂ ਸਾਰਿਆਂ ਨੂੰ ਹੀ ਸੱਦ ਲੈਂਦੇ ਹਾਂ, 12 ਦੇ 12 ਹੀ ਗੁਰੂਆਂ ਨੂੰ ਸੱਦ ਲੈਂਦੇ ਹਾਂ। ਉਹਨੇ ਆਖਿਆ ਜੀ ਸੱਦੋ, ਘਰ ਵਾਲੇ ਵੀ ਕਹਿੰਦੇ ਸੱਦੋ, ਕਹਿੰਦੇ ਚੰਗਾ ਫਿਰ ਤੁਹਾਡੇ ਮਨ ਚ ਨਾ ਕਿਤੇ ਰਵੇ ਕਿ ਸੱਚੇ ਪਾਤਸ਼ਾਹ ਆਏ ਸੀ, ਕੁਛ ਸ਼ਿਕਾਇਆ ਨਹੀਂ, ਤੇ ਜੇ ਕੁਛ ਸ਼ਿਕਾਉਣਾ ਤੇ ਤੁਸੀਂ ਉਹ ਵੀ ਤਿਆਰੀ ਕਰ ਲਓ। ਤੇ ਉਹਨਾਂ ਨੇ ਫਿਰ ਸ਼ਰਦਾਈ ਬਦਾਮਾਂ ਦੀ ਰਗੜ ਕੇ ਤਿਆਰ ਕੀਤੀ, ਛਾਣਾ ਲਾ ਕੇ ਜਦੋਂ ਭਾਂਡਿਆਂ ਚ ਪਾ ਕੇ ਜਦੋਂ ਅਰਦਾਸ ਕੀਤੀ ਤੇ ਉਸ ਵੇਲੇ ਸਾਰੇ ਗੁਰੂ ਸਾਹਿਬਾਨ ਸੱਚੇ ਪਾਤਸ਼ਾਹ ਆ ਕੇ ਬਿਰਾਜੇ। ਸਾਰਿਆਂ ਨੇ ਵਿੱਚੋਂ ਇੱਕ ਨੇ ਨਹੀਂ ਛਕੀ ਸ਼ਰਦਾਈ, ਬਾਕੀ ਸਾਰਿਆਂ ਨੇ ਉਹਨਾਂ ਕੋਲੋਂ ਸ਼ਰਦਾਈ ਵੀ ਛਕੀ। ਸਾਖਿਆਤ ਦਰਸ਼ਨ ਸੰਤਾਂ ਦੇ ਕਹੇ ਤੇ ਦਰਗਾਹ ਵਿੱਚੋਂ ਸਾਰੇ ਗੁਰੂ ਸਾਹਿਬਾਨ ਪ੍ਰਤੱਖ ਆ ਕੇ ਦਰਸ਼ਨ ਦੇ ਰਹੇ ਆ, ਤੇ ਉਹਨਾਂ ਦੇ ਘਰ ਵਾਲਿਆਂ ਦੇ ਹੱਥੋਂ ਸ਼ਰਦਾਈ ਛਕ ਰਿਹਾ, ਤੇ ਆਮ ਲੋਕ ਦਰਸ਼ਨ ਕਰ ਰਹੇ ਆ, ਆਮ ਲੋਕ ਵੀ ਦਰਸ਼ਨ ਕਰ ਰਹੇ ਆ। ਮੈਂ ਕਦੀ ਕਦੀ ਅਰਜ ਕਰਦਾ ਹੁੰਦਾ, ਸਾਡੇ ਇੱਥੋਂ ਥੋੜਾ ਜਿਹਾ ਦੂਰ ਭੱਠੇ ਤੋਂ ਇੱਧਰਲੇ ਪਾਸੇ ਲਾਟੋ ਤੋਂ ਰਾਹ, ਲਾਟੋ ਦੇ ਰਾਹ ਤੋਂ ਇੱਧਰਲੇ ਪਾਸੇ ਬੋਰਡ ਦਾ ਦਰਖਤ ਆ, ਉੱਥੇ ਛੱਪੜ ਸੀ, ਛੱਪੜ ਦੇ ਕਰਾਉਂਡੇ ਦਾ ਇੱਕ ਦਰਖਤ ਸੀ, ਸਤਿਗੁਰੂ ਰਾਮ ਸਿੰਘ ਜੀ ਉੱਥੇ ਬੈਠ ਕੇ ਨਾਮ ਸਿਮਰਨ ਕਰਦੇ ਹੁੰਦੇ ਸੀ, ਇੱਥੋਂ ਇਸ਼ਨਾਨ ਪਾਣੀ ਕਰਕੇ ਇਕਾਂਤ ਬਹਿ ਜਾਣਾ, ਜਾ ਕੇ ਉਸ ਝਾੜੀ ਦੇ ਵਿੱਚ ਗੜਵਾ ਆਪਣਾ ਕੋਲ ਰੱਖ ਕੇ ਆਸਣ ਵਿਛਾ ਕੇ ਛੱਪੜ ਦੇ ਕੰਢੇ ਭਜਨ ਕਰਿਆ ਕਰਨਾ। ਕੋਈ ਲੋਕ, ਆਮ ਲੋਕ ਉੱਥੇ ਜਾਂਦੇ ਹੀ ਨਹੀਂ ਸੀ, ਟਿੱਬਿਆਂ ਵਿੱਚ ਸੀਗਾ ਛੱਪੜ। ਬਾਬਾ ਬੁੱਢਾ ਸਿੰਘ ਜੀ ਜਦੋਂ ਆਏ ਪਿੰਡ ਵਿੱਚ, ਪੁੱਛਿਆ ਉਹਨਾਂ, ਕਿਹਾ ਇੱਥੇ ਹੋਣਾ ਕਿਤੇ ਕਮਲਾ ਤਰਖਾਂਡ ਰਾਮ ਸਿੰਘ ਪੋਵੇ ਪਾਈ ਫਿਰਲਾ, ਜਿਨ੍ਹਾਂ ਦੀ ਨਹੀਂ ਸ਼ਰਦਾ ਉਹ ਜੋ ਮਰਜ਼ੀ ਆਖਦੇ ਆ। ਤੇ ਉਹਨਾਂ ਨੂੰ ਆਉਂਦਿਆਂ ਰਸਤੇ ਵਿੱਚ ਸਤਿਗੁਰੂ ਰਾਮ ਸਿੰਘ ਜੀ ਮਿਲੇ ਸੀ, ਹੱਥ ਵਿੱਚ ਗੜਵਾ ਮਾਲਾ ਤੇ ਪੈਰੀ ਪਊਏ, ਓਹੋ ਉਹ ਹੀ ਹੋਣੇ ਫਿਰ ਉਹ ਪਿੱਛੇ ਪੂਵਿਆਂ ਦੀ ਪੈਰ ਰੇਤਾ ਤੇ ਜਿੱਦਾਂ ਪੂਵੇ ਲੱਗੇ ਸੀ ਉਧਰ ਪਿੱਛੇ ਪਿੱਛੇ ਚਲ ਗਏ ਤੇ ਜਦੋਂ ਜਾ ਕੇ ਮੱਥਾ ਟੇਕਿਆ ਤੇ ਫਿਰ ਉਹਨਾਂ ਸੰਤਾਂ ਨੇ ਆਖਿਆ ਜੇ ਤੂੰ ਸਤਿਗੁਰੂ ਹਾਂ ਤੇ ਮੈਂ ਤਾਂ ਮੰਨਦਾ ਜੇ ਮੈਨੂੰ ਦੋ ਗੁਰੂਆਂ ਦੇ ਦਰਸ਼ਨ ਹੋਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਹੁਕਮ ਕੀਤਾ ਤੈਨੂੰ ਲਿਆਂਦਾ ਹੀ ਇੱਥੇ ਇਸ ਵਾਸਤੇ ਆ ਤੂੰ ਜਿੰਨਿਆਂ ਦਾ ਚਾਹੇ ਉਹਨਾਂ ਦਾ ਤੈਨੂੰ ਦਰਸ਼ਨ ਹੋਏਗਾ ਕਹਿੰਦੇ ਤੈਨੂੰ ਸਾਰਿਆਂ ਦੇ ਹੀ ਕਰਾ ਦਈਏ ਆਖਿਆ ਕਰਾਓ ਤੇ ਉਸੇ ਛੱਪੜ ਦੇ ਦੁਆਲੇ ਦੁਆਲੇ ਵਧੀਆ ਹਰਿਆ ਹਰਿਆ ਘਾਹ ਦੇ ਉੱਪਰ ਸਾਰੇ ਗੁਰੂ ਸਾਹਿਬਾਂ ਦੇ ਆਸਨ ਲੱਗੇ ਇੱਕ ਸਤਿਗੁਰੂ ਰਾਮ ਸਿੰਘ ਜੀ ਤੇ ਗੁਰੂ ਨਾਨਕ ਦੇਵ ਗੁਰੂ ਅੰਗਦ ਦੇਵ ਸਾਰੇ ਗੁਰੂ ਸਾਹਿਬਾਂ ਦੇ ਤੇ ਇੱਧਰ ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਦੇ ਚੌਰ ਹੋ ਰਿਹਾ ਸੀ ਸਾਰੇ ਉੱਥੇ ਮੱਥਾ ਟੇਕਦੇ ਪਏ ਸੀ ਬਾਬਾ ਬੁੱਢਾ ਜੀ ਆਪਣੀ ਅੱਖਾਂ ਦੇ ਨਾਲ ਦੇਖਿਆ ਪ੍ਰਤੱਖ ਦੇਖਿਆ ਤੇ ਫਿਰ ਉਹਨਾਂ ਅਰਜ਼ ਕਰਤੀ ਜੀ ਇਹ ਹੁਣ ਮੇਰੇ ਤੇ ਫਿਰ ਮਾਇਆ ਪਵੇ ਨਾ ਫਿਰ ਨਹੀਂ ਉਹਨਾਂ ਤੇ ਮਾਇਆ ਪਈ ਸਿੱਧੀ ਅਕਾਲ ਪੁਰਖ ਦੇ ਨਾਲ ਉਸੇ ਵੇਲੇ ਉਹਨਾਂ ਦੀ ਗੱਲ ਹੁੰਦੀ ਸੀ ਕੰਨ ਜੀ ਉੱਥੋਂ ਛੱਪੜ ਤੋਂ ਇਸ਼ਨਾਨ ਕੀਤਾ ਕੰਨ ਵਿੱਚ ਸਤਿਗੁਰੂ ਰਾਮ ਸਿੰਘ ਜੀ ਭਜਨ ਦੱਸਦਾ ਫਿਰ ਸਿੱਧੀ ਅਕਾਲ ਪੁਰਖ ਨਾਲ ਗੱਲ ਹੁੰਦੀ ਰਹੀ ਜੋ ਹੁਕਮ ਹੁੰਦਾ ਸੀ ਆਵਾਜ਼ ਆਕਾਸ਼ਵਾਣੀ ਚੋਂ ਹੀ ਆਵਾਜ਼ ਸਿੱਧੀ ਸੱਚੇ ਪਾਤਸ਼ਾਹ ਦੀ ਆਵਾਜ਼ ਆਉਂਦੀ ਸੀ ਬੁੱਢਾ ਸਿਆਂ ਤੇ ਸਤਿਗੁਰੂ ਰਾਮ ਸਿੰਘ ਜੀ ਪੁੱਛਿਆ ਜਦੋਂ ਉਹਨਾਂ ਕਿਹਾ ਤੈਨੂੰ ਬੁੱਢਾ ਸਿਆਂ ਤੈਨੂੰ ਬਖਸ਼ਿਆ ਕਹਿੰਦੇ ਮੈਂ ਨਹੀਂ ਮੰਨਦਾ ਮੇਰਾ ਗੁਰੂ ਕਵੇ ਤੇ ਮੈਂ ਤਾਂ ਮੰਨਦਾ ਪਿੰਡ ਸੀ ਪਿੰਡੋਂ ਭੈਣੀ ਸਾਹਿਬ ਤੁਰ ਕੇ ਆ ਗਏ ਸਤਿਗੁਰੂ ਰਾਮ ਸਿੰਘ ਦੀ ਡਿਓੜੀ ਵਿੱਚ ਉੱਤੇ ਹੱਥ ਪਾ ਕੇ ਸਰਦਲ ਨੂੰ ਉਤਲੀ ਸਰਦਲ ਨੂੰ ਖਲੋਤੇ ਹੋਏ ਸੀ ਦੂਰੋਂ ਆਉਂਦਿਆਂ ਵੇਖ ਕੇ ਆਖਿਆ ਬੁੱਢਾ ਸਿਆਂ ਤੈਨੂੰ ਬਖਸ਼ਿਆ ਬੁੱਢਾ ਸਿਆਂ ਤੈਨੂੰ ਬਖਸ਼ਿਆ ਕਹਿੰਦੇ ਹੁਣ ਯਕੀਨ ਆ ਗਿਆ ਉੱਥੋਂ ਵੀ ਮੈਂ ਹੀ ਬੋਲਦਾ ਪਿਆ ਸੀ ਸਿੱਧੀ ਗੱਲ ਅਕਾਲ ਪੁਰਖ ਨਾਲ ਕਰਾ ਦਿੱਤੀ ਕਹਿੰਦੇ ਹਾਂ ਜੀ ਹੁਣ ਯਕੀਨ ਆ ਗਿਆ ਹੁਣ ਪ੍ਰਤੀਤ ਆ ਗਈ ਹੈ ਰਾਮ ਸੰਤ ਮੈਂ ਭੇਜ ਕਿਸ਼ਨਾ ਸੀ ਤੇਰੇ ਵਿੱਚ ਤੇ ਅਕਾਲ ਪੁਰਖ 'ਚ ਕੋਈ ਫਰਕ ਨਹੀਂ ਹੈ ਤੂੰ ਸਾਖਿਆਤ ਅਕਾਲ ਪੁਰਖ ਸਤਿਗੁਰੂ ਰਾਮ ਸਿੰਘ ਆ ਤੇ ਕਹਿੰਦੇ ਫਿਰ ਤੇਰੀ ਸਿੱਧੀ ਰੱਬ ਨਾਲ ਗੱਲ ਹੁੰਦੀ ਆ ਸਾਡੇ ਬਾਰੇ ਵੀ ਕੋਈ ਗੱਲ ਦੱਸ ਥੋੜਾ ਜਿਹਾ ਭੁਲੇਖਾ ਪਾਉਂਦਿਆਂ ਕਹਿੰਦੇ ਮੇਰੇ ਬਾਰੇ ਵੀ ਕੋਈ ਗੱਲ ਦੱਸ ਤੇ ਬਾਬਾ ਜੀ ਨੂੰ ਜਦੋਂ ਦਿਵ ਦ੍ਰਿਸ਼ਟੀ ਹੋਈ ਨਾ ਕਹਿੰਦੇ ਤੈਨੂੰ ਹੁਣ ਮਿਸਰੀ ਦੇ ਸ਼ਰਬਤ ਨਹੀਂ ਪੀਣੇ ਮਿਲਣੇ ਇਹ ਚੋਲਾ ਹੁਣ ਵਿਦੇਸ਼ ਜਾਏਗਾ ਦੇਗ ਚਿਰ ਉੱਥੇ ਰਹੇਗਾ ਬੜਾ ਸਮਾਂ ਲੰਮਾ ਸਮਾਂ ਇਹ ਬਾਬਾ ਬੁੱਢਾ ਜੀ ਨੇ ਗੱਲ ਕਹੀ ਸੀ ਸਤਿਗੁਰੂ ਰਾਮ ਸਿੰਘ ਨੂੰ ਕਿ ਤੈਨੂੰ ਵੀ ਇੱਥੇ ਹੁਣ ਸਰਦਾਈ ਦੇ ਬਿਸਰੀ ਦੇ ਸ਼ਰਬਤ ਨਹੀਂ ਪੀਣੇ ਮਿਲਣੇ ਮੈਂ ਗੱਲ ਕਰਦਾ ਜਿਨ੍ਹਾਂ ਤੇ ਗੁਰੂ ਕਿਰਪਾ ਕਰੇ ਇਹ ਗਿਆਨ ਉਹਨਾਂ ਨੂੰ ਪ੍ਰਾਪਤ ਹੁੰਦਾ ਜਿਸ ਜਣਾਏ ਹੈ ਸੋਈ ਜਨ ਜਾਣੇ ਇਹਨਾਂ ਜਨਤਾ ਕਹਿ ਵਸ ਕਿਸ ਨਹੀਂ ਇਹਨਾਂ ਦੇ ਵਸ ਨਹੀਂ ਹੈ ਕੁਛ ਬੰਦੇ ਦਾ ਕੋਈ ਆਪਣਾ ਚਾਰਾ ਨਹੀਂ ਹੈ ਜਿਨ੍ਹਾਂ ਜਿਨ੍ਹਾਂ ਗੁਰੂ ਗਿਆਨ ਦੇਵੇ ਜਿਨ੍ਹਾਂ ਜਿਨ੍ਹਾਂ ਗੁਰੂ ਵਿਖਾਵੇ ਭਾਵੇਂ ਇੱਕ ਲੋਕ ਦੇ ਦਰਸ਼ਨ ਕਰਾ ਦੇ ਭਾਵੇਂ 14 ਦੇ ਕਰਾ ਦੇ ਭਾਵੇਂ ਲੱਖਾਂ ਆਕਾਸ਼ਾ ਪਲਾਂ ਦੇ ਪਤਾਲਾਂ ਦੇ ਕਰਾ ਦੇਵੇ ਇਹ ਗੁਰੂ ਦੀ ਆਪਣੀ ਮਰਜ਼ੀ ਆ ਤੇ ਭਾਵੇਂ ਕੁਛ ਵੀ ਨਾ ਗਿਆਨ ਦੇਵੇ ਆ ਅੱਖਾਂ ਦੇ ਨਾਲ ਅਸੀਂ ਸੰਸਾਰ ਨੂੰ ਵੇਖਦੇ ਹਾਂ ਆਪਣੱਤ ਦਾ ਵੀ ਤੇ ਦੂਸਰਾ ਵੀ ਜੇ ਇਹ ਇਕੱਲੀ ਇਹਨਾਂ 'ਚ ਜੋਤੀ ਨਾ ਹੋਵੇ ਤੇ ਅੱਖਾਂ ਤਾਂ ਭਾਵੇਂ ਚੰਗੀਆਂ ਬਣੀਆਂ ਦਿਸਦੀਆਂ ਹੋਣ ਪਿੱਛੇ ਜੇ ਇਹਨਾਂ ਦੇ ਜੋਤੀ ਨਾ ਹੋਵੇ ਤੇ ਆਹ ਸਾਰਾ ਹਨੇਰਾ ਹੀ ਆ ਇਸ ਸੰਸਾਰ ਵਿੱਚ ਹਨੇਰਾ ਮਾਤਾ ਦੇ ਗਰਭ ਵਿੱਚ ਹਨੇਰਾ ਧਰਤੀ ਦੇ ਵਿੱਚ ਹਨੇਰਾ ਪਾਣੀ ਦੇ ਵਿੱਚ ਹਨੇਰਾ ਪਹਾੜਾਂ ਦੇ ਵਿੱਚ ਹਨੇਰਾ ਸਭ ਪਾਸੇ ਹਨੇਰਾ ਹੀ ਹਨੇਰਾ ਆ ਕਿਤੇ ਚਾਨਣ ਨਹੀਂ ਹੈ ਆ ਜੋਤ ਵਿੱਚ ਕਿਹੜੀ ਪਾ ਦਿੱਤੀ ਅੱਖਾਂ ਦੇ ਜਿਹਦੇ ਕਰਕੇ ਸਾਨੂੰ ਚਾਨਣਾ ਵੀ ਦਿਖਦਾ ਤੇ ਇੰਨੇ ਲੋਕ ਵੀ ਦਿਖਦੇ ਆ ਸਾਰਾ ਕੁਛ ਦਿਖਦਾ ਇਸੇ ਤਰੀਕੇ ਨਾਲ ਸਤਿਗੁਰੂ ਜਦੋਂ ਗਿਆਨ ਰੂਪੀ ਅੱਖਾਂ ਦਿੰਦਾ ਨਾ ਉਹਦੇ ਨਾਲ ਫਿਰ ਦਿਵ ਦ੍ਰਿਸ਼ਟੀ ਹੁੰਦੀ ਆ ਤੇ ਫਿਰ ਜਿਹੜੀਆਂ ਸਾਨੂੰ ਇਹਨਾਂ ਅੱਖਾਂ ਨਾਲ ਚੀਜ਼ਾਂ ਨਹੀਂ ਦਿਸਦੀਆਂ ਫਿਰ ਉਹ ਵੀ ਦਿਸਦੀਆਂ ਜਿਹਨੂੰ ਅੰਤਰਜਾਮਤਾ ਵੀ ਆਖਿਆ ਤੇ ਦਿਵ ਦ੍ਰਿਸ਼ਟੀ ਵੀ ਆਖਿਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇਹ ਗੱਲਾਂ ਕਰਨ ਵਾਸਤੇ ਇਹ ਗਿਆਨ ਦੇਣ ਵਾਸਤੇ ਸੰਸਾਰ ਦੇ ਵਿੱਚ ਜਗ੍ਹਾ ਜਗ੍ਹਾ ਜਿੱਥੇ ਜਿੱਥੇ ਉਹਨਾਂ ਨੂੰ ਚੰਗਾ ਲੱਗਿਆ ਜਿਨ੍ਹਾਂ ਜਿਨ੍ਹਾਂ ਤੇ ਉਹਨਾਂ ਨੇ ਕਿਰਪਾ ਕਰਨੀ ਹੁੰਦੀ ਸੀ ਕਈ ਕਈ ਪਿੰਡ ਲੰਘ ਜਾਣਾ ਕਈ ਕਈ ਸ਼ਹਿਰ ਲੰਘ ਜਾਣਾ ਕਈ ਕਈ ਦੇਸ਼ ਉੱਡ ਕੇ ਹੀ ਚਲੇ ਜਾਣਾ ਉਹਨਾਂ ਤੇ ਨਹੀਂ ਕਿਰਪਾ ਹੋਈ ਤੇ ਅੱਗੇ ਜਾ ਕੇ ਉਹਨਾਂ ਨੇ ਕਿਰਪਾ ਕਰ ਆਉਣੀ ਇਸ ਤਰ੍ਹਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਇਸ ਹਾਥੀ ਮਰੇ ਹੋਏ ਨੂੰ ਜਿੰਦਾ ਕਰਕੇ ਤੇ ਉਸ ਕਾਜੀ ਦੇ ਕਹਿ ਤੇ ਫਿਰ ਵੀ ਉਹਨੂੰ ਇੱਕ ਵਾਰੀ ਮਾਰਿਆ ਤੇ ਉਹ ਪੀਰ ਦੇ ਕਹਿ ਤੇ ਆਖਿਆ ਪੀਰ ਜੀ ਨੇ ਆਖਿਆ ਨਹੀਂ ਸੱਚੇ ਪਾਤਸ਼ਾਹ ਇਹਨੂੰ ਫਿਰ ਜੀਵਨ ਦਾਨ ਦਿਓ ਤੇ ਸੱਚੇ ਪਾਤਸ਼ਾਹ ਆਖਿਆ ਤੁਹਾਡਾ ਕਹਿਣਾ ਫਿਰ ਨਹੀਂ ਮੋੜ ਸਕਦੇ ਉਦਾਂ ਹੁਣ ਨਹੀਂ ਸੀ ਇਹਨੇ ਜੀਂਦੇ ਹੋਣਾ ਹੁਣ ਤੁਹਾਡਾ ਨਾਮ ਜਪਣ ਵਾਲਿਆਂ ਦਾ ਕਹਿਣਾ ਸਗੁਰਾਂ ਦਾ ਬਚਨ ਮੰਨਣ ਵਾਲਿਆਂ ਦਾ ਕਹਿਣਾ ਬਾਣੀ ਪੜਨ ਵਾਲਿਆਂ ਦਾ ਕਹਿਣਾ ਕੱਲਿਆਂ ਦਾ ਨਹੀਂ ਜਿਹੜਾ ਹੁਕਮ ਨਾਲ ਬਾਣੀ ਪੜਦਾ ਹੁਕਮ ਨਾਲ ਸੋਧ ਰੱਖਦਾ ਹੁਕਮ ਨਾਲ ਮਰਿਆਦਾ ਵਿੱਚ ਬਾਣੀ ਵਿੱਚ ਭਾਣੇ ਵਿੱਚ ਰਹਿੰਦਾ ਤੇ ਉਹ ਜਿਹੜਾ ਚੰਗਾ ਸਤਿਗੁਰੂ ਨੂੰ ਲੱਗਦਾ ਸੱਚੇ ਪਾਤਸ਼ਾਹ ਹੁਕਮ ਤਾਂ ਤੇਰਾ ਕਹਿਣਾ ਨਹੀਂ ਮੋੜ ਸਕਦੇ ਭਾਵੇਂ ਉਹ ਮੁਸਲਮਾਨ ਸੀ ਤੇ ਉਹਦੇ ਕਿਹਾ ਸੱਚੇ ਪਾਤਸ਼ਾਹ ਫਿਰ ਇਸ ਹਾਥੀ ਨੂੰ ਜਿੰਦਾ ਕਰਤਾ ਉਹ ਲੋਕ ਸੱਚੇ ਪਾਤਸ਼ਾਹ ਦੇ ਚਰਨੀ ਲੱਗੇ ਸਤਿਗੁਰਾਂ ਨੇ ਆਖਿਆ ਧਰਮਸ਼ਾਲਾ ਬਣਾਓ ਸਭ ਨਾਮ ਜਪੋ ਕਰਤਾਰ ਸਭ ਨੂੰ ਰੋਜੀ ਦੇਵੇਗਾ ਲੋਕ ਦੇ ਤੇ ਪਰਲੋਕ ਦੇ ਸੁੱਖ ਦੇਵੇਗਾ ਇਹ ਕੌਤਕ ਦੇਖ ਕੇ ਜਦੋਂ ਸੱਚੇ ਪਾਤਸ਼ਾਹ ਉਹਨਾਂ ਨੂੰ ਇਹ ਬਖਸ਼ਿਸ਼ ਕੀਤੀ
ਕੌਤਕ ਕੌਤਕ ਸਤ ਦੇਖ ਬਿਸਮ ਪਏ ਸਭੀ।
ਸਾਰੇ ਲੋਕ ਬੜੇ ਹੈਰਾਨ ਹੋਏ ਕੌਤਕ ਦੇਖ ਕੇ ਕਿ ਸਤਿਗੁਰਾਂ ਨੇ ਕਿੰਨੀ ਵਾਰੀ ਹੱਥ ਨੂੰ ਮਾਰਿਆ ਤੇ ਸੰਤਾਂ ਦੇ ਕਹਿਤੇ ਪੀਰ ਜੀ ਦੇ ਕਹਿਤੇ ਫਿਰ ਜਿੰਦਾ ਕੀਤਾ।
ਵਾਰ ਵਾਰ ਬੰਦੇ ਪਦ ਤਬਹੀ
ਤੇ ਵਾਰ ਵਾਰ ਜਦੋਂ ਬੰਦੇ ਨੂੰ ਸਤਿਗੁਰੂ ਕੁਛ ਵਿਖਾਉਂਦਾ ਨਾ ਤੇ ਫਿਰ ਆਪੇ ਹੀ ਲੰਮੇ ਪੈ ਕੇ ਡੰਡੌਤ ਬੰਦਨਾ ਹੁੰਦੀਆਂ, ਫਿਰ ਅੰਦਰ ਮਨ ਓਦਾਂ ਦਾ ਬਣ ਜਾਂਦਾ ਤੇ ਵਾਰ ਇੱਕ ਵਾਰੀ ਨੀ ਵਾਰ ਵਾਰ ਲੰਮੇ ਪੈ ਕੇ ਡੰਡੌਤਾਂ ਕਰਦੇ ਸੌਰਾਂ ਦੇ ਚਰਨਾਂ ਤੇ।
ਕਹਿਣ ਲੱਗੇ ਨਿਜ ਦੇ ਉਪਦੇਸਾ,
ਉਹ ਕਹਿੰਦੇ ਭਾਵੇਂ ਅਸੀਂ ਕਿਸੇ ਵੀ ਧਰਮ ਦੇ ਨਾਲ ਜੁੜੇ ਹੋਏ ਆ, ਹੇ ਸਤਿਗੁਰੂ ਜੀ, ਹੇ ਖੁਦਾਏ, ਹੇ ਹਾਜ਼ਰਾ ਹਜ਼ੂਰ ਜੀ, ਤੁਸੀਂ ਆਪਣਾ ਜਿਹੜਾ ਉਪਦੇਸ਼ ਆ ਨਾ, ਜਿਹੜਾ ਸਦਾ ਵਾਸਤੇ ਸੁਖੀ ਕਰਨ ਵਾਲਾ, ਉਹ ਸਾਨੂੰ ਬਖਸ਼ੋ।
ਤੁਮ ਖੁਦਾਏ ਤਨ ਧਰ ਦਰਵੇਸਾ,
ਤੁਸੀਂ ਆਪ ਖੁਦ ਖੁਦਾਏ ਆ ਤੇ ਦਰਵੇਸ਼ ਦਾ, ਮਹਾਤਮਾ ਦਾ, ਸੰਤਾਂ ਸਾਧੂਆਂ ਦਾ ਤਨ ਧਾਰ ਕੇ ਦਰਸ਼ਨ ਦੇਣ ਆਏ ਆ ਪਰਪਕਾਰ ਵਾਸਤੇ।
ਸ੍ਰੀ ਗੁਰ ਭਨੇ ਸੁਨੋ ਪਾਤਸ਼ਾਹ,
ਸੱਚੇ ਪਾਤਸ਼ਾਹ ਦਿੱਲੀ ਵਾਲੇ ਰਾਜੇ ਨੂੰ ਕਹਿੰਦੇ ਸੁਣ ਪਾਤਸ਼ਾਹ,
ਧਰਮ ਨਿਆਏ ਕੀਜੈ ਚਿਤ ਚਾਹੇ,
ਤੁਹਾਡੇ ਵਾਸਤੇ ਸਭ ਤੋਂ ਚੰਗੀ ਗੱਲ, ਚੰਗਾ ਉਪਦੇਸ਼, ਚੰਗੀ ਸਿੱਖਿਆ ਇਹ ਆ ਕਿ ਤੁਸੀਂ ਧਰਮ ਦਾ ਨਿਆਂ ਕਰਨਾ ਆ।
ਕਾਜੀ ਨਹਿ ਰਿਸ਼ਵਤ ਕਬਲੀ ਜੈ,
ਤੇ ਤੁਹਾਡੇ ਜਿਹੜੇ ਕਾਜੀ ਆ, ਜਿਹੜੇ ਦੂਸਰਿਆਂ ਦਾ ਫੈਸਲਾ ਸੁਣ ਕੇ ਤੇ ਫਿਰ ਉਸ ਝਗੜੇ ਨੂੰ ਨਿਬੇੜਨ ਵਾਲੇ ਜਿਹੜੇ ਨੇ, ਉਹ ਸੱਚੀ ਗੱਲ ਦਾ ਫੈਸਲਾ ਦੇਣ, ਉਹ ਰਿਸ਼ਵਤ ਲੈ ਕੇ ਝੂਠਾ ਫੈਸਲਾ ਨਾ ਦੇਣ, ਰਿਸ਼ਵਤ ਨਾ ਲੈਣ।
ਰਾਖੋ ਧਰਮਨ ਕੇ ਦਿਖਦੀ ਜੈ,
ਧਰਮ ਦੀ ਰੱਖਿਆ ਕਰੋ, ਕਿਸੇ ਨੂੰ ਦੁੱਖ ਨਾ ਦਿਓ, ਤੇ ਇਸ ਤਰ੍ਹਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਰਤਾਓ ਕਰਨਾ, ਵਿਹਾਰ ਕਰਨਾ।
ਸਤ ਸੰਗਤ ਮਿਲ ਸੇਵਾ ਕਰਨੀ,
ਸੰਗਤ ਤੇ ਹਰ ਧਰਮ ਵਿੱਚ ਹੋ ਸਕਦੀ ਹੈ, ਸੱਤ ਦੀ ਸੰਗਤ, ਜਿਹੜੇ ਜਿਹਨਾਂ ਦੇ ਵਿੱਚ ਸੱਤਿਆ ਆ, ਜਿਹੜੇ ਧਰਮ ਨਾਲ ਜੁੜੇ ਹੋਏ ਆ, ਸੱਚ ਤੇ ਸੋਚ ਨਾਲ ਜੁੜੇ ਹੋਏ ਆ, ਉਹਨਾਂ ਦੀ ਨਾਲ ਮਿਲ ਕੇ ਤੇ ਉਹਨਾਂ ਦੀ ਸੇਵਾ ਕਰਨੀ।
ਮਲ ਮਲੀਨਤਾ ਸਗਲੀ ਹਰਨੀ,
ਮਨ ਦੇ ਵਿੱਚ ਜਿਹੜੀ ਮਲੀਨਤਾ ਆ ਕਿ ਫਲਾਣਾ ਬੜਾ ਮਾੜਾ ਆ, ਫਲਾਣਾ ਬੜਾ ਮਾੜਾ ਆ, ਤੇ ਪਾਪ ਕਰਨੇ, ਝੂਠ ਬੋਲਣਾ, ਹੇਰਾ ਫੇਰੀ ਕਰਨੀ, ਇਹ ਸਾਰੇ ਪ੍ਰਕਾਰ ਦੀ ਵਿਕਾਰ ਜਿਹੜੇ ਦੋਸ਼ ਨੇ, ਇਹ ਛੱਡ ਦੇਣੇ ਆ।
ਸਤਨਾਮ ਸਿਮਰੋ ਦਿਨ ਰਾਤੀ,
ਬਸ ਅਕਾਲ ਪੁਰਖ ਦਾ, ਖੁਦਾਏ ਦਾ ਸੱਚਾ ਨਾਮ ਦਿਨ ਰਾਤ ਸਿਮਰੋ, ਜਿਹਦੇ ਨਾਲ ਸਤਿਗੁਰੂ ਨਾਲ ਸਿੱਧੀ ਤਾਰ ਜੁੜ ਜਾਏ।
ਹਿਰਦੇ ਸਰਦਾ ਧਰ ਪਲ ਭਗਤੀ,
ਪਰ ਇਹ ਜਿਹੜਾ ਸਿਮਰਨ ਆ ਗੁਰੂ ਤੇ ਸ਼ਰਧਾ ਤੋਂ ਬਿਨਾਂ ਕਰਾਂਗੇ ਤੇ ਸੰਪੂਰਨ ਸਫਲ ਨਹੀਂ ਹੋਣਾ, ਸੁਖਦਾਈ ਨਹੀਂ ਹੋਣਾ, ਸ਼ਰਧਾ ਦੇ ਨਾਲ ਕਰੋ।
ਦੋਹਰਾ ਹਿਤ ਖੁਦਾਏ ਦਸਵੰਦ ਦੇ ਕੀ ਜੈ ਧਰਮ ਨਿਆਏ,
ਤੇ ਆਪਣੇ ਖੁਦਾਏ ਦੇ ਨਿਮਿਤ ਕੁਛ ਆਪਣੀ ਕਮਾਈ ਵਿਚੋਂ ਦਸਵਾਂ ਹਿੱਸਾ, ਜਿੰਨਾ ਬਣਦਾ ਸੌ ਚੋ ਦਸ ਰੁਪਈਏ, ਹਜ਼ਾਰ ਚੋ ਸੌ ਰੁਪਈਆ, ਤੇ ਲੱਖ ਦੇ ਚੋ ਦਸ ਹਜ਼ਾਰ ਰੁਪਈਆ, ਇਸ ਤਰ੍ਹਾਂ ਦਸਵੰਦ ਵੀ ਆਪਣੀ ਕਮਾਈ ਦਾ ਕੱਢਣਾ ਖੁਦਾਏ ਦੇ ਨਿਮਿਤ।
ਗਤ ਪ੍ਰਾਪਤ ਹੋਵੇ ਮੈਂ ਇਸ ਵਿਦ ਕੀ,
ਗਤ ਮੁਕਤੀ ਪ੍ਰਾਪਤ ਹੋਏਗੀ, ਲੋਕ ਦੇ ਪ੍ਰਲੋਕ ਦੇ ਸੁਖ ਪ੍ਰਾਪਤ ਹੋਣਗੇ, ਅੱਗੇ ਜਗ੍ਹਾ ਮਿਲ ਜਾਏਗੀ, ਪਰ ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕੀਤਾ ਖੁਦਾਏ ਦੇ ਨਿਮਿਤ ਦੇਣਾ ਦਸਵੰਧ। ਦਸਵੰਧ ਦੇਣ ਵਾਸਤੇ ਕੋਈ ਮੰਦਿਰ ਬਣਾ ਰਿਹਾ, ਕੋਈ ਗੁਰਦੁਆਰੇ ਬਣਵਾ ਰਿਹਾ, ਕੋਈ ਏਦਾਂ ਦੇ ਹੋਰ ਸਥਾਨਾਂ ਤੇ ਗੇਟਾਂ ਤੇ ਪਤਾ ਨਹੀਂ ਕਿੱਥੇ ਕਿੱਥੇ ਲੋਕ ਪੈਸਾ ਲਾ ਦਿੰਦੇ, ਜਿਹੜਾ ਉਹ ਕਿਸੇ ਦੇ ਕੰਮ ਨਹੀਂ ਆਉਂਦਾ। ਖੁਦਾਏ ਦੇ ਨਿੱਤ ਜਿਹੜਾ ਦਸਵੰਧ ਦੇਣਾ, ਉਹਦਾ ਮਤਲਬ ਆ ਕਿ ਉਹ ਉਹਨਾਂ ਪੈਸਿਆਂ ਦਾ ਗਰੀਬਾਂ ਨੂੰ ਲੰਗਰ ਮਿਲੇ, ਕਿਸੇ ਗਰੀਬ ਨੂੰ ਦਵਾ ਦਾਰੂ ਮਿਲ ਜਾਏ, ਕਿਸੇ ਗਰੀਬ ਦਾ ਘਰ ਮਿਲ ਜਾਏ, ਕਿਸੇ ਨੂੰ ਗਊ ਮੱਝ ਲੈ ਕੇ ਦੇ ਦਿੱਤੀ ਜਾਏ, ਕਿਸੇ ਨੂੰ ਕੱਪੜਾ, ਕਿਸੇ ਨੂੰ ਜੋੜਾ, ਲੋੜ ਅਨੁਸਾਰ ਉਹ ਜਿਹੜਾ ਦਸਵੰਧ ਆ, ਉਹ ਪੈਸਾ ਉੱਥੇ ਜਿਨ੍ਹਾਂ ਦੇ ਵਿੱਚ ਸੱਤਿਆ ਵਰਤਦੀ ਪਈ ਆ, ਕਿਸੇ ਧਰਮ ਦਾ ਵੀ ਹੋਏ, ਉਹਨਾਂ ਨੂੰ ਲੋੜ ਅਨੁਸਾਰ ਉਹ ਦੇ ਦਿੱਤਾ ਜਾਵੇ। ਜਿਹੜਾ ਮੰਦਰਾਂ ਦੇ ਵਿੱਚ ਜਾਂ ਗੁਰਦੁਆਰਿਆਂ ਵਿੱਚ ਪੈਸਿਆਂ ਦੇ ਢੇਰ ਲੱਗੇ ਪਏ ਆ, ਜਾਂ ਬੈਂਕਾਂ ਵਿੱਚ, ਜਾਂ ਜਦੋਂ ਬਹੁਤੇ ਹੋ ਜਾਂਦੇ ਫਿਰ ਵਿਦੇਸ਼ਾਂ 'ਚ ਭੇਜ ਦਿੰਦੇ ਅਸੀਂ, ਕੁਛ ਸਾਡੇ ਚੰਗੇ ਬੱਚੇ ਜੋ ਨੌਜਵਾਨ ਉੱਧਰੋਂ ਕਮਾ ਕਮਾ ਕੇ ਪੈਸਾ ਇੱਧਰ ਲਿਆਉਂਦੇ ਆ, ਅਤੇ ਕੁਛ ਸਾਡੇ ਵਿਕਾਰੀ ਲੋਕ ਜਿਹੜੇ ਨੇ ਉਹ ਇੱਧਰੋਂ ਕਮਾਇਆ ਹੋਇਆ ਪੈਸਾ ਉੱਧਰ ਜਮ੍ਹਾਂ ਕਰਾ ਰਹੇ ਨੇ। ਜੇ ਉਹ ਸਾਰਾ ਪੈਸਾ ਸਾਡੇ ਦੇਸ਼ ਵਿੱਚ ਹੋਏ, ਸਾਡਾ ਕਮਾਇਆ ਹੋਇਆ ਪੈਸਾ, ਇੰਡੀਆ ਦਾ ਪੈਸਾ, ਹਿੰਦੁਸਤਾਨ ਦਾ, ਸਾਡੇ ਦੇਸ਼ ਵਿੱਚ ਜੇ ਹੋਏ ਸਾਰਾ, ਤੇ ਸਾਡਾ ਸਾਰਾ ਜਿੰਨਾ ਵੀ ਇੱਥੇ ਪ੍ਰਜਾ ਜਿੰਨੀ ਰਹਿੰਦੀ ਆ, ਸਭ ਅਮੀਰ ਹੋ ਸਕਦੀ ਆ, ਸਾਰੇ ਸੁਖੀ ਹੋ ਸਕਦੇ ਆ, ਤੇ ਸਭ ਕੋਲ ਪੈਸਾ ਜਾਣਾ ਚਾਹੀਦਾ, ਜਿਹਦੇ ਨਾਲ ਕੱਪੜਾ ਵੀ ਆਵੇ, ਅੰਨ ਵੀ ਆਵੇ, ਘਰ ਵੀ ਮਿਲੇ, ਤੇ ਸਾਰਿਆਂ ਨੂੰ ਵਿਹਾਰ ਵੀ ਮਿਲੇ। ਉਹ ਤਾਂ ਹੋ ਸਕਦਾ ਜਿਹੜੇ ਪੈਸਾ ਜੋੜ ਜੋੜ ਕੇ ਜਾਂ ਤੇ ਕਮਰੇ ਭਰ ਲੈਂਦੇ ਆ, ਜਾਂ ਬੈਂਕਾਂ ਜਾਂ ਵਿਦੇਸ਼ਾਂ 'ਚ ਭੇਜਦੇ ਆ, ਜੇ ਉਹ ਇਸ ਤਰ੍ਹਾਂ ਨਾ ਕਰਨ, ਜਿਹੜੇ ਫਾਲਤੂ ਜਿਵੇਂ ਗੇਟ ਬਣਾ ਤੇ ਜਾਂ ਇੱਦਾਂ ਦੀ ਕੋਈ ਹੋਰ ਜਗ੍ਹਾ ਬਣਾਤੀਆਂ, ਜਾਂ ਉੱਦਾਂ ਹੀ ਸੋਨਾ ਚੜ੍ਹਾਈ ਜਾਂਦੇ, ਜਿਹੜੇ ਉਹ ਪਿਆ ਰਹਿਣਾ ਆ, ਜਿਹੜੀ ਮਾਇਆ ਪਈ ਆ, ਭਾਵੇਂ ਉਹ ਥਈਆਂ ਲੱਗ ਕੇ ਪਈ ਆ, ਭਾਵੇਂ ਸੋਨੇ ਦੇ ਰੂਪ ਚ ਪਈ ਆ, ਭਾਵੇਂ ਹੋਰ ਕੀਮਤੀ ਸਮਾਨ ਦੇ ਰੂਪ ਚ ਪਈ ਆ, ਇਹ ਕਿਸੇ ਦੇ ਕੰਮ ਨਹੀਂ ਆਉਣ ਵਾਲੀ। ਜਿਹੜੀ ਕੰਮ ਨਹੀਂ ਆਏਗੀ ਉਹ ਸੁੱਖ ਨਹੀਂ ਦੇਣ ਵਾਲੀ। ਤੇ ਸੁੱਖ ਦੇਣ ਵਾਸਤੇ ਘਰ ਚਾਹੀਦਾ, ਗਊ ਮਾਜੂ ਦੇ ਦੁੱਧ ਚ ਦੁੱਧ ਦੇਣ ਵਾਸਤੇ ਚਾਹੀਦਾ, ਤੇ ਕੱਪੜਾ ਲੀੜਾ, ਤੇ ਸਰੀਰ ਦੀਆਂ ਲੋੜਾਂ ਪੂਰੀਆਂ ਕਿਸੇ ਵੀ ਸਰੀਰ ਨੂੰ ਦਿੱਤਾ ਜਾਏ ਤੇ ਉਹਦਾ ਵੱਡਾ ਪੁੰਨਿਆ, ਉਹਨੂੰ ਕਹਿੰਦੇ ਨੇ ਖੁਦਾਈ ਦੇ ਨਿਮਿਤ ਆਪਣੀ ਕਮਾਈ ਦਾ ਦਸਵਾਂ ਹਿੱਸਾ ਦੇ ਦੇਣਾ।
ਅਸ ਉਪਦੇਸ਼ ਦੀਨ ਤਿੰਨ ਨਿਕਾ,
ਸਾਰੇ ਧਰਮਾਂ ਦੇ ਲੋਕ ਨੂੰ, ਸਾਰੀ ਦੁਨੀਆਂ ਦੇ ਲੋਕਾਂ ਨੂੰ ਇਹ ਉਪਦੇਸ਼ ਸਤਿਗੁਰਾਂ ਨੇ ਸਾਂਝਾ ਉਪਦੇਸ਼ ਦਿੱਤਾ। ਗੁਰਬਾਣੀ ਸਰਬ ਸਾਂਝੀ ਆ, ਹਰ ਧਰਮ ਦੇ ਲੋਕਾਂ ਵਾਸਤੇ ਆ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸ਼ਾਂਤੀ ਦੀ ਇੱਕ ਮੀਟਿੰਗ ਕਰ ਰਹੇ ਸੀ ਸਭ ਦੇਸ਼ ਇਕੱਠੇ ਹੋ ਕੇ ਅਮੈਰੀਕਾ ਦੇ ਵਿੱਚ। ਸ਼ਾਂਤੀ ਸੰਤਾਂ ਸਾਧੂਆਂ ਤੇ ਗੁਰੂਆਂ ਪੀਰਾਂ ਦੇ ਉਪਦੇਸ਼ ਨਾਲ ਹੁੰਦੀ ਆ, ਸ਼ਾਂਤੀ ਨਾਮ ਜਪਣ ਨਾਲ ਹੁੰਦੀ ਆ। ਤੇ ਉਹਨਾਂ ਨੇ ਜਦੋਂ ਸਾਰੇ ਧਰਮਾਂ ਦੇ ਧਰਮ ਗੁਰੂ ਇਕੱਠੇ ਕਰਕੇ ਉੱਥੇ ਇਹ ਮੀਟਿੰਗ ਵੱਡੀ ਸਾਰੀ ਰੱਖੀ, ਤੇ ਉਹਦੇ ਵਿੱਚ ਜਦੋਂ ਰਾਜੇ ਮਹਾਰਾਜੇ ਸਾਰੇ ਮੰਤਰੀਗਣ ਵੀ ਬੈਠੇ, ਤੇ ਜਿਹੜੇ ਵਿਦੇਸ਼ਾਂ ਦੇ ਦੂਤਗਣ ਸੀ ਉਹ ਵੀ ਸਾਰੇ ਬੈਠੇ, ਇੰਜੀਨੀਅਰ ਵਗੈਰਾ, ਹੋਰ ਡਾਕਟਰ ਵਗੈਰਾ, ਚੰਗੇ ਚੰਗੇ ਜਿਹੜੇ ਸੀ, ਬਹੁਤੀ ਬੁੱਧੀ ਰੱਖਣ ਵਾਲੇ, ਬਹੁਤਾ ਗਿਆਨ ਰੱਖਣ ਵਾਲੇ ਸਾਰੇ ਬੈਠੇ ਕਿ ਕਿੱਦਾਂ ਸਾਰੇ ਸ਼ਾਂਤੀ ਹੋ ਸਕਦੀ ਆ। ਤੇ ਸਾਰੇ ਧਰਮ ਗੁਰੂਆਂ ਨੇ ਤੇ ਸਾਰੇ ਸਾਇੰਸਦਾਨਾਂ ਨੇ ਆਪਣੇ ਆਪਣੇ ਵਿਚਾਰ ਰੱਖੇ, ਪਰ ਤਸੱਲੀ ਨਾ ਹੋਈ। ਤੇ ਫਿਰ ਸਭ ਤੋਂ ਬਾਅਦ ਵਿੱਚ ਵਾਰੀ ਸਤਿਗੁਰੂ ਜਗਜੀਤ ਸਿੰਘ ਪਾਤਸ਼ਾਹ ਜੀ ਦੀ ਆਈ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਕਿਹਾ ਸੀ ਕਿ ਇਹ ਜਿੰਨੇ ਵੀ ਹਥਿਆਰ ਬਣਦੇ ਪਏ ਨਾ, ਜਿੰਨਾ ਚਿਰ ਹਥਿਆਰ ਹੈਗੇ, ਅਸਲਾ ਹੈਗਾ ਦੁਨੀਆਂ ਤੇ, ਉਨਾ ਚਿਰ ਸ਼ਾਂਤੀ ਨਹੀਂ ਹੋ ਸਕਦੀ। ਇਹ ਸਾਰੇ ਸਮੁੰਦਰਾਂ ਚ ਸੁੱਟੇ ਜਾਣ, ਸਾਰੇ ਹਥਿਆਰ, ਹਰ ਪ੍ਰਕਾਰ ਦਾ ਹਥਿਆਰ ਸਮੁੰਦਰਾਂ ਚ ਸੁੱਟਿਆ ਜਾਵੇ। ਸਮੁੰਦਰਾਂ ਚ ਹਥਿਆਰ ਤੇ ਸਿੱਟ ਦਿੱਤਿਆ ਤੇ ਹੁਣ ਉਸ ਤੋਂ ਬਾਅਦ ਕੀ ਕਰਨਾ? ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਸਭ ਕਿਰਤ ਕਰਨ, ਤੇ ਕਿਰਤ ਵਿੱਚੋਂ ਦਸਵੰਧ ਕੱਢਣ, ਤੇ ਦਸਵੰਧ ਉਹਨੂੰ ਦੇਣ ਕਿਤੇ ਜਾਣ ਦੀ ਲੋੜ ਨਹੀਂ ਜਿਹੜਾ ਆਪਣੇ ਲਾਗੇ ਬੰਨੇ ਆਂਢੀ ਗੁਆਂਢੀ ਗਰੀਬ ਆ, ਕੱਪੜਾ ਨਹੀਂ ਹੈ, ਘਰ ਨਹੀਂ ਹੈ, ਖਾਣ ਨੂੰ ਨਹੀਂ ਹੈ, ਵਰਤਣ ਨੂੰ ਨਹੀਂ ਹੈ, ਤੇ ਉਹਦੀਆਂ ਲੋੜਾਂ ਵਾਸਤੇ ਉੱਥੇ ਹੀ ਆਪਣਾ ਦਸਵਾਂ ਹਿੱਸਾ ਉਹ ਦੇ ਦਿਆ ਕਰਨ। ਜੋ ਵੀ ਪਦਾਰਥ ਹੈ, ਦੁੱਧ ਆ ਤੇ ਦੁੱਧ ਚੋਂ ਦਸਵਾਂ ਹਿੱਸਾ, ਜੇ ਆਨੇ ਆ ਤੇ ਉਹਦੇ ਚੋਂ ਦਸਵਾਂ ਹਿੱਸਾ, ਜੇ ਪੈਸਾ ਤੇ ਉਹਦੇ ਤੋਂ ਦਸਵਾਂ ਹਿੱਸਾ, ਜੇ ਕੱਪੜਾ ਲੀੜਾ ਤੇ ਉਹਦੇ ਵਿੱਚੋਂ, ਤੇ ਕੋਈ ਵੀ ਗਰੀਬ ਨਾ ਰਵੇ। ਤੇ ਸੱਚੇ ਪਾਤਸ਼ਾਹ ਹੁਕਮ ਕਰਦੇ ਆ ਲੜਕੀ ਜਿਹੜੀ ਆ ਅਮੀਰ ਨੂੰ ਨਾ ਦਿਓ, ਦਿਓ ਵੀ ਧਰਮ ਵਿੱਚ, ਦਿਓ ਵੀ ਗਰੀਬ ਨੂੰ, ਗਰੀਬ ਨੂੰ ਦੇ ਕੇ ਤੇ ਉਹਨੂੰ ਕੁਛ ਨਾ ਕੁਛ ਦੇ ਕੇ ਮਦਦ, ਤੇ ਆਪਣੇ ਵਰਗਾ, ਆਪਣੇ ਜਿਹਨਾਂ ਉੱਚਾ, ਆਪਣੇ ਬਰਾਬਰ ਤੇ ਕਰ ਲਓ, ਆਪਣੇ ਬਰਾਬਰ ਤੇ ਕਰ ਲਓ। ਤੁਸੀਂ ਇੱਕ ਜਾਂ ਦੋ ਜਣਿਆਂ ਦੀ ਜ਼ਿੰਮੇਵਾਰੀ ਲਓ ਕਿ ਇਹਨਾਂ ਨੂੰ ਮੈਂ ਇਹਨਾਂ ਨੂੰ ਆਪਣੀ ਕਮਾਈ ਚੋਂ ਦਿਆਂਗਾ। ਤੇ ਜਦੋਂ ਇਸ ਤਰ੍ਹਾਂ ਇੱਕ ਬੰਦਾ ਦੋਵਾਂ ਦਾ ਕਰਨ ਲੱਗ ਪਵੇ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਥੋੜੇ ਸਮੇਂ ਵਿੱਚ ਜਦੋਂ ਸਾਰੇ ਇਸ ਵਚਨ ਨੂੰ ਮੰਨ ਲੈਣਗੇ ਨਾ, ਕਿਰਤ ਕਰਨੀ ਤੇ ਆਪਣੇ ਹੱਕ ਚੋਂ ਕੁਛ ਦਾਨ, ਦਸਵਾਂ ਸਵਾਦ ਦੇਵੇ ਜਾਂ ਕੁਛ ਘੱਟ ਦੇਵੇ, ਦੇਵੇ ਜ਼ਰੂਰ। ਕਿਰਤ ਕਰਨੀ ਤੇ ਆਪਣੇ ਹਿੱਸੇ ਚੋਂ ਕੁਛ ਦਾਨ ਤੇ ਅਗਲੇ ਦੇ ਹੱਕ ਦੀ ਰਾਖੀ, ਤਿੰਨ ਗੱਲਾਂ ਆ, ਕਿਰਤ ਕਰਨੀ, ਅਗਲੇ ਦੇ ਹੱਕ ਦੀ ਰਾਖੀ ਤੇ ਆਪਣੇ ਹਿੱਸੇ ਚ ਕੁਛ ਦਾਨ, ਦਸਵਾਂ ਹਿੱਸਾ ਦਿਓ ਭਾਵੇਂ ਘੱਟ ਦਿਓ, ਦਿਓ ਜ਼ਰੂਰ। ਇਹ ਤਿੰਨ ਗੱਲਾਂ ਜਦੋਂ ਸੰਸਾਰ ਵਿੱਚ ਤੁਸੀਂ ਕਰਵਾ ਲਓਗੇ ਨਾ, ਸਾਰੇ ਸੰਸਾਰ ਦੇ ਸਭ ਜੀ ਜਦੋਂ ਕਰਨ ਲੱਗ ਪੈਣਗੇ, ਉਦੋਂ ਸ਼ਾਂਤੀ ਹੋ ਜਾਏਗੀ, ਮਹਾਂ ਸ਼ਾਂਤੀ ਹੋ ਜਾਏਗੀ, ਮਹਾਂ ਸੁੱਖ ਹੋ ਜਾਏਗਾ, ਸਾਰਾ ਸੰਸਾਰ ਵੈਕੁੰਠ ਬਣ ਜਾਏਗਾ, ਸਾਰਾ ਸੰਸਾਰ ਧਰਮ ਤੇ ਆ ਜਾਏਗਾ। ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਫਿਰ ਕਿਸੇ ਹਥਿਆਰ ਦੀ ਲੋੜ ਨਹੀਂ ਪੈਣੀ, ਕੋਈ ਕਿਸੇ ਨੂੰ ਗਾਲੀ ਵੀ ਨਹੀਂ ਕੱਢੇਗਾ, ਕਿਸੇ ਨੂੰ ਬੁਰਾ ਵੀ ਨਹੀਂ ਕਹੇਗਾ। ਜਦੋਂ ਅਸੀਂ ਦੂਸਰੇ ਨੂੰ ਦਿਆਂਗੇ ਨਾ, ਦੇਣ ਵਾਲਾ ਮਨ ਹੋਏਗਾ, ਤੇ ਫਿਰ ਅਸੀਂ ਉਹਨੂੰ ਬੁਰਾ ਕਵਾਂਗੇ ਹੀ ਨਹੀਂ, ਉਹਦੇ ਔਗਣ ਵੱਲ ਵੇਖਾਂਗੇ ਹੀ ਨਾ। ਕੋਈ ਵੀ ਚੋਰੀ ਕਰਨ ਵਾਲਾ, ਧੀ ਭੈਣ ਨੂੰ ਛੇੜਨ ਵਾਲਾ, ਹੇਰਾ ਫੇਰੀ ਕਰਨ ਵਾਲਾ, ਜਗ੍ਹਾ ਨੂੰ ਮੱਲਣ ਵਾਲਾ, ਖੋਣ ਵਾਲਾ ਨਹੀਂ ਰਹੇਗਾ। ਜਦੋਂ ਸਾਰੇ ਆਪਣੇ ਆਪਣੇ ਹੱਕ ਚੋਂ ਦਾਨ ਦੇਣ ਵਾਲੇ ਹੋ ਜਾਣਗੇ, ਕਿਰਤ ਕਰਨ ਵਾਲੇ ਹੋ ਜਾਣਗੇ, ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਐਸਾ ਸਮਾਂ ਆ ਜਾਏਗਾ, ਫਿਰ ਕੋਈ ਲੈਣ ਵਾਲਾ, ਦਾਨ ਲੈਣ ਵਾਲਾ ਰਹੇਗਾ ਨਹੀਂ। ਦਾਨ ਲੈਣ ਵਾਲੇ ਤਾਂ ਰਹਿੰਦੇ ਕਿ ਇੱਕ ਕੋਲ ਪੈਸਾ ਆਈ ਜਾਂਦਾ ਕਿਸੇ ਨਾ ਕਿਸੇ ਜ਼ਰੀਏ, ਤੇ ਉਹ ਲੁਕੋ ਲੁਕੋ ਕੇ ਰੱਖੀ ਜਾਂਦਾ, ਵਿਦੇਸ਼ਾਂ ਨੂੰ ਭੇਜੀ ਜਾਂਦਾ, ਕੁਛ ਹੋਰ ਬਣਾ ਬਣਾ ਕੇ ਰੱਖੀ ਜਾਂਦਾ, ਕੋਈ ਸੋਨਾ ਬਣਾ ਬਣਾ ਰੱਖੀ ਜਾਂਦਾ, ਕੁਛ ਕੁਛ ਕਿਤੇ ਲੱਗੀ ਜਾਂਦਾ ਪੈਸਾ, ਤੇ ਤਾਂ ਬਹੁਤਿਆਂ ਨੂੰ ਪੈਸਾ ਨਹੀਂ ਮਿਲਦਾ। ਤੇ ਸੱਚੇ ਪਾਤਸ਼ਾਹ ਸਤਿਗੁਰੂ ਜਗਜੀਤ ਸਿੰਘ ਜੀ ਉੱਥੇ ਹੁਕਮ ਕੀਤਾ ਹਥਿਆਰ ਕੋਈ ਨਾ ਰਵੇ, ਸਾਰੇ ਕਿਰਤ ਕਰਨ ਤੇ ਸਾਰੇ ਆਪਣੇ ਹੱਕ ਚੋਂ ਕੁਛ ਨਾ ਕੁਛ ਦਾਨ ਕਰਨ, ਤੇ ਦੂਜੇ ਦੇ ਹੱਕ ਦੀ ਰਾਖੀ। ਦੂਜੇ ਦਾ ਹੱਕ ਇੱਥੇ ਡਿੱਗੀ ਪਈ ਚੀਜ਼, ਸਤਿਗੁਰੂ ਰਾਮ ਸਿੰਘ ਕਹਿੰਦੇ ਡਿੱਗੀ ਪਈ ਹੈ, ਕਿਸੇ ਦੀ ਡਿੱਗੀ ਪਈ ਆ, ਉਹ ਰੱਖਣੀ ਨਹੀਂ, ਲੁਕਾਉਣੀ ਨਹੀਂ, ਉਹ ਚੱਕ ਕੇ ਹੋਕਾ ਦੋ ਵੀ ਜਿਹਦੀ ਹੈਗੀ ਉਹ ਲੈ ਲਓ, ਉਹਦੇ ਤੱਕ ਪਹੁੰਚਾਓ, ਧੀ ਵੀ ਉਹਦੇ ਤੱਕ ਪਹੁੰਚਾਓ, ਭੈਣ ਆ ਉਹਦੇ ਤੱਕ ਪਹੁੰਚਾਓ, ਡਿੱਗੀ ਪਈ ਕੋਈ ਵਸਤੂ ਆ, ਕੋਈ ਪਦਾਰਥ ਆ ਜਿਹਦਾ ਹੈਗਾ ਉਹਦੇ ਤੱਕ ਪਹੁੰਚਾਓ। ਇਹ ਧਰਮ ਆ, ਇਹ ਇਹਦੇ ਨਾਲ ਸ਼ਾਂਤੀ ਹੋ ਸਕਦੀ ਆ। ਤੇ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਜਪਾਨ ਵਿੱਚ ਗਏ, ਗੁਰੂ ਜਿੱਥੇ ਵੀ ਜਾਵੇ ਉਹਨਾਂ ਨੇ ਉਹ ਗੱਲ ਕਰਨੀ ਹੁੰਦੀ ਜਿਹਦੇ ਨਾਲ ਸਾਰਿਆਂ ਦਾ ਭਲਾ ਹੋਵੇ, ਸਤਿਗੁਰ ਸਭ ਦਾ ਭਲਾ ਮਨਾਏ ਦਾ। ਤੇ ਸੱਜੇ ਪਾਤਸ਼ਾਹ ਹੁਕਮ ਕੀਤਾ ਉੱਥੇ 13 ਯੂਨੀਵਰਸਿਟੀਆਂ ਦੇ ਜਿਹੜੇ ਬੱਚੇ ਸੀ ਉਹ 13 ਉੱਥੇ ਪੜ੍ਹਦੇ ਸੀ, ਤੇ ਉਹਨਾਂ ਦੇ ਵਿੱਚ ਜਦੋਂ ਉਹ ਬਹੁਤ ਸਿਆਣੇ ਹੋ ਗਏ, ਬੜੇ ਸਾਇੰਸਦਾਨ ਹੋ ਗਏ, ਜਦੋਂ ਉਹਨਾਂ ਦੇ ਵਿੱਚ ਵਿਚਾਰ ਚੱਲੀ ਤੇ ਜਦੋਂ ਉੱਥੇ ਧਰਮ ਗੁਰੂ ਇਕੱਠੇ ਹੋਏ ਤੇ ਉੱਥੇ ਇਹ ਗੱਲ ਚੱਲੀ ਸੀ ਕਿ ਜੇ ਅਸੀਂ ਸਾਰੇ ਇੱਕ ਦੇ ਬੱਚੇ ਹਾਂ, ਇੱਕ ਸਕੇ ਹਮ ਬਾਰਕ, ਅਕਾਲ ਪੁਰਖ ਸਾਡਾ ਇੱਕ ਆ, ਇੱਕ ਥਾਂ ਤੇ ਅਸੀਂ ਆਏ, ਇੱਕ ਥਾਂ ਤੇ ਅਸੀਂ ਜਾਣਾ, ਤੇ ਫਿਰ ਸਾਡਾ ਸਾਂਝਾ ਧਰਮ ਕਰਮ ਕੀ ਆ? ਤੇ ਸਾਰਿਆਂ ਨੇ ਇਹਦੇ ਤੇ ਵਿਚਾਰ ਦਿੱਤੇ, ਪਰ ਸਤਿਗੁਰਾਂ ਦੀ ਜਦੋਂ ਵਾਰੀ ਆਈ ਤੇ ਸੱਚੇ ਪਾਤਸ਼ਾਹ ਹੁਕਮ ਕੀਤਾ ਬੋਲੀਏ ਸੱਚ ਧਰਮ, ਸੱਚ ਬੋਲੀਏ, ਇਹ ਹੀ ਧਰਮ ਸਾਡਾ ਸਾਰਿਆਂ ਦਾ ਸਾਂਝਾ ਆ। ਚੋਰ ਵੀ ਨਹੀਂ ਕਹੇਗਾ ਕਿ ਤੂੰ ਇੰਨਾ ਮਾਲ ਲੈ ਕੇ ਸੱਚੀ ਰੱਸੀ ਵਿੱਚ ਲੁਕੋਇਆ ਤਾਂ ਨਹੀਂ, ਉਹ ਵੀ ਕਹੇਗਾ ਸੱਚ ਦੱਸ, ਹਰ ਬੰਦਾ ਕਹੇਗਾ ਸੱਚ ਦੱਸ। ਸੱਚ ਹੀ ਬੋਲਣਾ ਸਭ ਦਾ ਸਾਂਝਾ ਧਰਮ ਹੈ, ਬੋਲੀਏ ਸੱਚ ਧਰਮ, ਇਹ ਹੀ ਧਰਮ ਹੈ। ਜੇ ਸੱਚ ਨਹੀਂ ਬੋਲਦੇ ਤੇ ਫਿਰ ਧਰਮ ਨਹੀਂ ਹੈ, ਫਿਰ ਧਰਮ ਆ, ਫਿਰ ਪਾਪ ਆ, ਫਿਰ ਝੂਠ ਆ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਇੱਕ ਚੀਜ਼ ਨੂੰ ਨਹੀਂ ਬੋਲਣਾ, ਇੱਕ ਨੂੰ ਬੋਲਣਾ। ਜੇ ਸੱਚ ਨਾਲ ਜੁੜਦੇ ਹਾਂ ਤੇ ਜਾ ਕੇ ਹਿਰਦੇ ਸੱਚ ਹੈ, ਤਾਂ ਕਿ ਹਿਰਦੇ ਆਪ ਕਿਤੋਂ ਲੱਭਣ ਦੀ ਲੋੜ ਨਹੀਂ, ਉੱਥੇ ਸਤਿਗੁਰੂ ਪ੍ਰਗਟ ਹੁੰਦਾ। ਜਿੱਥੇ ਸੱਚ ਨੂੰ ਤੁਸੀਂ ਸਾਂਭ ਲਿਆ, ਸਤਿਗੁਰੂ ਉੱਥੋਂ ਪ੍ਰਗਟ ਹੋ ਜਾਣਾ, ਕਿਤੋਂ ਲਿਆਉਣ ਦੀ ਲੋੜ ਨਹੀਂ। ਬਹੁਤਾ ਨਾਮ ਜਪਿਆ ਨਹੀਂ ਆਉਂਦਾ, ਲੋਕ ਕਈ ਬਹੁਤੇ ਬਹੁਤਾ ਨਾਮ ਜਪ ਕੇ ਖੱਪਣ ਹੀ ਡਏ ਹੋਏ ਆ ਕਿ ਨਾਮ ਨਹੀਂ ਖਰੇ ਵਿੱਚੋਂ ਕੁਛ ਨਿਕਲ ਆਉਣਾ। ਨਾਮ ਨੇ ਸਤਿਗੁਰਾਂ ਦੀ ਦੱਸ ਪਾਉਣੀ ਆ, ਨਾਮ ਨੇ ਸਤਿਗੁਰ ਦੇ ਨਾਲ ਜੋੜਨਾ, ਜੇ ਨਹੀਂ ਜੋੜ ਹੋਏ ਤੇ ਕੁਛ ਫਾਇਦਾ ਨਹੀਂ ਹੋਣਾ, ਫਿਰ ਨਾਮ ਇੱਕ ਛਿੱਲੜ ਰਹੇ ਨਾ। ਨਾਮ ਸਿਦਕ ਦੀ ਰਾਖੀ ਕਰਦਾ ਕਿ ਸਤਿਗੁਰੂ ਆਹ ਆ, ਇਹਦੇ ਤੇ ਤੇਰਾ ਭਰੋਸਾ ਬਣਿਆ ਰਵੇ, ਇਹਦੇ ਕੋਲ ਜਾ। ਨਾਮ ਦੇ ਬਦਲੇ ਸਤਿਗੁਰੂ ਨੇ ਜੋ ਦੇਣਾ ਹੁੰਦਾ, ਨਾਮ ਦੇ ਬਦਲੇ ਵੀ ਜੋ ਦੇਣਾ ਉਹ ਵੀ ਸਤਿਗੁਰੂ ਨੇ ਦੇਣਾ। ਬਾਣੀ ਦੇ ਬਦਲੇ ਜੋ ਬਾਣੀ ਪੜ੍ਹਦੇ ਆ ਉਹਦੇ ਬਦਲੇ ਵੀ ਸਤਿਗੁਰੂ ਨੇ ਜੋ ਦੇਣਾ ਦੇਣਾ। ਜੇ ਸਤਿਗੁਰੂ ਨਾ ਦੇਵੇ ਤੇ ਕੁਛ ਵੀ ਨਹੀਂ ਹੁੰਦਾ, ਬੰਦਾ ਖਪਦਾ ਹੀ ਆ। ਤੇ ਸਤਿਗੁਰ ਸੱਚੇ ਪਾਤਸ਼ਾਹ ਹੁਕਮ ਕੀਤਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਜੋ ਗੁਰ ਦੱਸੇ, ਜੋ ਗੁਰੂ ਕਵੇ ਉਹ ਕਰਨਾ ਚਾਹੀਦਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੁਕਮ ਕੀਤਾ ਫਿਰ ਤੁਸੀਂ ਧਰਮ ਦਾ ਨਿਆਂ ਕਰਨਾ, ਤੇ ਤੁਸੀਂ ਰਿਸ਼ਵਤ ਲੈ ਕੇ, ਤੁਹਾਡੇ ਕਾਜੀ ਜਿਹੜੇ ਨੇ ਉਹ ਰਿਸ਼ਵਤ ਲੈ ਕੇ ਫੈਸਲਾ ਨਹੀਂ ਸੁਣਾਉਣ, ਸੱਚੀ ਸੱਚੀ ਗੱਲ ਦਾ ਨਿਆਂ ਕਰਕੇ ਫੈਸਲਾ ਸੁਣਾਉਣ।
ਇਸ ਵਿਦ ਕਿਰਤ ਕਰ ਸੰਤੋਖ ਤਾਂ ਸਭ ਹੀ ਕਾ,
ਏਦਾਂ ਕਰਕੇ ਆਪਣੀ ਕਿਰਤ ਕਰਕੇ ਉਹਦੇ ਵਿੱਚ ਕੁਛ ਦਾਨ ਕਰਕੇ ਫਿਰ ਸਤਿਗੁਰ ਦੇ ਦਿੱਤੇ ਦਾਨ ਤੇ ਸੰਤੋਖ ਵੀ ਰੱਖਣਾ। ਜਿੰਨਾ ਚਿਰ ਅੰਦਰ ਉਹ ਕਲਪਨਾ ਨਹੀਂ ਮੁੜਦੀ ਨਾ ਕਿ ਮੈਨੂੰ ਆਹ ਚੀਜ਼ ਕਿਉਂ ਨਹੀਂ ਮਿਲੀ, ਆਹ ਕਿਉਂ ਨਹੀਂ ਮਿਲੀ, ਮੈਨੂੰ ਚਾਹੀਦੀ ਆ, ਮੈਨੂੰ ਜ਼ਰੂਰ ਮਿਲੇ, ਜਿੰਨਾ ਚਿਰ ਇਹ ਕਲਪਨਾ ਹੈ ਨਾ ਉਹਨਾਂ ਚਿਰ ਸ਼ਾਂਤੀ ਨਹੀਂ ਹੋ ਸਕਦੀ। ਸ਼ਾਂਤੀ ਬਾਹਰੋਂ ਕਿਤੋਂ ਨਹੀਂ ਆਉਣੀ, ਸ਼ਾਂਤੀ ਉਦੋਂ ਆਏਗੀ ਜਦੋਂ ਮਨ ਨੂੰ ਸੰਤੋਖ ਆ ਜਾਏਗਾ ਕਿ ਮੈਨੂੰ ਤੇ ਕੁਛ ਨਹੀਂ ਚਾਹੀਦਾ, ਜੋ ਮੇਰੇ ਕੋਲ ਆ ਇਹ ਵੰਡ ਕੇ ਛਕਣਾ, ਇਹ ਲੋੜਵੰਦ ਨੂੰ ਦੇ ਦੇਣਾ। ਸਰੀਰ ਨਾਲ ਵੀ ਸੇਵਾ ਕਰਨੀ ਆ, ਤਨ ਨਾਲ ਵੀ ਕਰਨੀ ਆ, ਧਨ ਨਾਲ ਵੀ ਕਰਨੀ ਆ, ਪਰਉਪਕਾਰੀ ਬਣ ਕੇ ਰਹਿਣਾ, ਦਾਨੀ ਬਣ ਕੇ ਰਹਿਣਾ, ਭਲੇ ਪੁਰਸ਼ ਬਣ ਕੇ ਰਹਿਣਾ, ਦੂਜਿਆਂ ਦੀ ਸੇਵਾ ਕਰਨ ਵਾਲਾ ਬਣ ਕੇ ਰਹਿਣਾ, ਦੂਜਿਆਂ ਨਾਲੋਂ ਨੀਵਾਂ ਹੋ ਕੇ ਰਹਿਣਾ, ਦੂਜਿਆਂ ਨੂੰ ਦੂਜਿਆਂ ਨੂੰ ਚੰਗਾ ਸਮਝਣ ਵਾਲਾ ਬਣ ਕੇ ਰਹਿਣਾ। ਕਿਸੇ ਦਾ ਔਗਣ ਨਹੀਂ ਦੇਖਣਾ, ਕਿਸੇ ਦਾ ਔਗਣ ਨੋਟ ਨਹੀਂ ਕਰਨਾ। ਜੇ ਔਗਣ ਨੋਟ ਕਰਾਂਗੇ ਫਿਰ ਕਿਸੇ ਦੀ ਸੇਵਾ ਨਹੀਂ ਕਰ ਸਕਦੇ। ਔਗਣ ਸਾਰਿਆਂ ਵਿੱਚ ਸਤਿਗੁਰਾਂ ਨੇ ਪਾਏ, ਕਿਸੇ ਵਿੱਚ ਥੋੜੇ, ਕਿਸੇ ਵਿੱਚ ਬਹੁਤੇ, ਹੈ ਸਭ ਦੇ ਵਿੱਚ ਆ। ਔਗਣ ਦੇਖਾਂਗੇ ਫਿਰ ਨਹੀਂ ਸੇਵਾ ਕਰ ਹੋਣੀ, ਫਿਰ ਉਹਨੂੰ ਚੰਗਾ ਨਹੀਂ ਕਹਿ ਸਕਦੇ, ਫਿਰ ਉਹਨੂੰ ਦਾਨ ਨਹੀਂ ਦੇ ਸਕਦੇ, ਫਿਰ ਉਹਦੀ ਸੇਵਾ ਨਹੀਂ ਕਰ ਸਕਦੇ। ਔਗਣ ਨਹੀਂ ਦੇਖਣਾ ਹੈ ਤੇ ਫਿਰ ਸਾਰਿਆਂ ਵਿੱਚ ਬ੍ਰਹਮ ਜਾਣ ਕੇ ਸਭ ਦੀ ਸੇਵਾ ਕਰ ਸਕਦੇ ਹਾਂ, ਤਨ ਨਾਲ ਵੀ, ਧਨ ਨਾਲ ਵੀ, ਧਨ ਪੁੰਨ ਨਾਲ ਵੀ, ਜਿੱਦਾਂ ਵੀ। ਤੇ ਸੇਵਾ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਉਪਦੇਸ਼ ਦੇ ਰਹੇ ਨੇ ਇਸ ਦਿੱਲੀ ਵਾਲੇ ਰਾਜੇ ਨੂੰ ਤੇ ਉਹਨਾਂ ਦੀ ਪ੍ਰਜਾ ਨੂੰ।
ਵਿਦਾ ਪਾਏ ਤਿੰਨ ਤੇ ਭਰਿਆਈ,
ਸੱਚੇ ਪਾਤਸ਼ਾਹ ਸਮਤ ਚੰਗਾ ਗਿਆਨ, ਚੰਗੀ ਅਕਲ, ਚੰਗੇ ਗੁਣ ਚੰਗੇ ਪਾਸੇ ਲਾ ਕੇ, ਧਰਮ ਵਾਲੇ ਪਾਸੇ ਲਾ ਕੇ, ਤੇ ਸੱਚੇ ਪਾਤਸ਼ਾਹ ਉਹਨਾਂ ਨੂੰ ਉਥੋਂ ਫਿਰ ਵਿਦਾ ਹੋਏ।
ਗਮਨ ਕੀਨ ਮਾਰਗ ਜਗ ਜਥਾਈ,
ਤੇ ਸੱਚੇ ਪਾਤਸ਼ਾਹ ਫਿਰ ਹੋਰ ਪਾਸੇ ਕਿਰਪਾ ਕਰਨ ਵਾਸਤੇ ਤਿਆਰੀ ਕਰ ਲਈ।
ਕੀਨ ਮਨੋਰਥ ਮਨ ਮਰ ਦਾਨੇ,
ਮਰਦਾਨੇ ਦੇ ਮਨ ਵਿੱਚ ਇੱਕ ਇੱਛਾ ਪ੍ਰਗਟ ਹੋਈ, ਉਹਨੇ ਇਸ ਤਰ੍ਹਾਂ ਮਨ ਵਿੱਚ ਸੋਚਿਆ,
ਮਮ ਮਨਤਾ ਕਿਮ ਹੋਏ ਮਹਾਨੇ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬੜੀ ਮਨਤਾ ਹੁੰਦੀ ਆ, ਹਰ ਧਰਮ ਦੇ ਲੋਕ ਇਹਨੂੰ ਪੂਜਦੇ ਆ, ਸਾਰੇ ਇਹਦਾ ਬੜਾ ਸਤਿਕਾਰ ਕਰਦੇ, ਮੇਰੀ ਕਿੱਦਾਂ ਮਨਤਾ ਹੋ ਸਕਦੀ ਆ, ਮੈਨੂੰ ਕਿੱਦਾਂ ਸਤਿਕਾਰ ਦੁਨੀਆਂ ਕਰ ਸਕਦੀ ਆ, ਮੈਨੂੰ ਕਿੱਦਾਂ ਮੱਥੇ ਟੇਕ ਸਕਦੇ ਆ।
ਮੁਝ ਕੋ ਬੰਦ ਹੈ ਸਭ ਸਭ ਨਕਾਰੇ,
ਸਾਰੇ ਨਾਰ ਜਿੰਨੇ ਵੀ ਆ ਉਹ ਕਿੱਦਾਂ ਮੈਨੂੰ ਪੂਜਣ, ਕਿੱਦਾਂ ਮੈਨੂੰ ਨਮਸਕਾਰ ਕਰਨ, ਕਿੱਦਾਂ ਮੇਰਾ ਵੀ ਇਹੀ ਮਾਨ ਸਨਮਾਨ ਹੋਏ।
ਜੈ ਵਿਚਾਰਤ ਤੋ ਤੁਮ ਆਵਾ।
ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਉਹਦੇ ਮਨ ਦੀ ਗੰਧ ਜਾਲ ਕੇ ਤੇ ਹੱਸ ਪਏ, ਹੱਸ ਕੇ ਤੇ ਮਿੱਠਾ ਜਿਹਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਬੋਲਿਆ, ਮਰਦਾਨਿਆ ਤੇਰੇ ਮਨ ਵਿੱਚ ਜਿਹੜੀ ਵਿਚਾਰ ਆਈ ਹੈ ਨਾ,
ਸਤ ਮੰਦ ਮਕਹੀ ਮਿਰਦਬਾਨੀ,
ਤੇ ਸੱਚੇ ਪਾਤਸ਼ਾਹ ਨੇ ਮੁਸਕਾਉਂਦਿਆਂ ਹੋਇਆ ਹੱਸਦਿਆਂ ਹੋਇਆ ਮਿੱਠਾ ਜਿਹਾ ਬਚਨ ਕੀਤਾ,
ਰਿਦੇ ਵਿਚਾਰ ਤੇ ਜੋ ਤੁਮ ਆਵਾ,
ਜੋ ਤੂੰ ਮਨ ਵਿੱਚ ਵਿਚਾਰ ਕਰਦਾ ਆਉਣ ਡਿਆ ਨਾ,
ਅਗਰਜਪੁਰ ਮਨ ਭਾਵਤ ਭਾਵ, ਆ
ਜਿਹੜਾ ਹੁਣ ਜਿੱਥੇ ਆਪਾਂ ਚੱਲੇ ਆ ਹੁਣ ਵਾਲੇ ਆਉਣ ਵਾਲੇ ਨਗਰ ਦੇ ਵਿੱਚ, ਉਹ ਤੇਰੇ ਮਨ ਦੀ ਇੱਛਾ ਉੱਥੇ ਜਾ ਕੇ ਪੂਰੀ ਹੋ ਜਾਏਗੀ।
ਇਹ ਸਭ ਕੂਰ ਕਾਜ ਨਾ ਸਰਈ,
ਇਹ ਹੈ ਤੇ ਸਾਰਾ ਕੂੜ ਹੀ ਆ, ਇਹਦੇ ਨਾਲ ਕੋਈ ਕੰਮ ਹੋਣ ਵਾਲਾ ਨਹੀਂ ਹੈ ਜਿਹੜੀ ਚੀਜ਼ ਤੂੰ ਮੰਗੀ ਆ।
ਮੁਕਤ ਪੰਥ ਤੇ ਵਰਜਨ ਕਰੀ,
ਜਦੋਂ ਲੋਕਾਂ ਨਾਲ ਪਿਆਰ ਪੈ ਗਿਆ ਤੇ ਫਿਰ ਮੁਕਤ ਕਿਵੇਂ ਰਹਿ ਸਕਦੇ, ਲੋਕੀ ਦਾ ਧਨ ਪਦਾਰਥ ਦੇਣਗੇ ਤੇ ਉਹ ਤੇ ਫਿਰ ਢੋਣਾ ਪਏਗਾ, ਚੱਕ ਕੇ ਲਿਜਾਣਾ ਪਏਗਾ ਤੇ ਦੇਣਾ ਕਿਨੂੰ ਆ, ਜੇ ਚੱਕ ਲਿਆ ਤੇ ਉਹ ਤੇ ਲੋਕਾਂ ਦੇਈ ਜਾਣਾ ਮੱਥਾ ਟੇਕੀ ਜਾਣਾ ਤੇ ਫਿਰ ਉਹ ਲੈ ਕੇ ਕਿੱਥੇ ਜਾਣਾ, ਇਹ ਮੁਕਤ ਨਹੀਂ ਹੋਣ ਦੇਗਾ। ਫਿਰ ਉਹਦੇ ਨਾਲ ਪਹਿਲਾਂ ਲੋਕਾਂ ਨਾਲ ਜੁੜ ਜਾਏਗਾ ਸੰਬੰਧ ਤੇ ਉਹਨਾਂ ਤੋਂ ਬਾਅਦ ਫਿਰ ਜਿਹੜੇ ਉਹ ਵਸਤੂ ਦੇਣਗੇ ਫਿਰ ਉਹਨਾਂ ਨਾਲ ਜੁੜ ਜਾਏਗਾ, ਇਹ ਤੇ ਦੁਖਦਾਈ ਗੱਲ ਹੋ ਗਈ।
ਚਾਹੇ ਤੁਰ ਹੈ ਜਗ ਮਨ ਮੈਂ ਵਡਿਆਈ,
ਜਿਹੜੇ ਜਿਹੜੇ ਬੰਦੇ ਜਗ ਤੇ ਵਿੱਚ ਵਡਿਆਈ ਚਾਹੁੰਦੇ ਆ ਨਾ,
ਅਲਪ ਕਾਲ ਜਿਸ ਵਿੱਚ ਰਹਾਈ,
ਸੰਸਾਰ ਦੇ ਵਿੱਚ ਜਗ ਦੇ ਵਿੱਚ ਥੋੜਾ ਸਮਾਂ ਰਹਿਣਾ ਤੇ ਥੋੜੇ ਸਮੇਂ ਵਿੱਚ ਬੰਦਾ ਏਦਾਂ ਉਲਝ ਜਾਂਦਾ ਇੱਥੇ ਆ ਕੇ।
ਜੈ ਜਾਵਨ ਲਹਿ ਨੋ ਸੁਖ ਭਾਰੀ,
ਜਿੱਥੇ ਜਾ ਕੇ ਭਾਰੀ ਸੁਖ ਪ੍ਰਾਪਤ ਹੋਣਾ ਸੀ, ਇਹ ਦੋਨੋਂ ਚੀਜ਼ਾਂ ਅੱਗੇ ਨਹੀਂ ਜਾਣ ਦਿੰਦੀਆਂ। ਜਿਹੜੇ ਫਿਰ ਉਹਨੂੰ ਮੰਨਦੇ ਆ ਚੇਲੇ, ਉਹ ਵੀ ਖਿੱਚਦੇ ਆ ਕਿ ਹੇ ਸੰਤ ਜੀ ਤੁਸੀਂ ਅੱਗੇ ਨਾ ਜਾਇਓ, ਸਾਡੀ ਅਰਦਾਸ ਹੈ ਸਾਡੇ ਕੰਮ ਕਰੋ, ਉਹ ਗਾਂਹ ਨਹੀਂ ਜਾਂਦੇ, ਉਹ ਬੰਧਨ ਨਹੀਂ ਛੁੱਟਦਾ। ਤੇ ਦੂਜੀ ਜਿਹੜੀ ਉਹ ਭੇਟਾ ਰੱਖਦੇ ਮੱਥਾ ਟੇਕਦੇ ਆ, ਜਦੋਂ ਉਹਦੇ ਢੇਰ ਲੱਗਦੇ ਆ ਤੇ ਫਿਰ ਉਹ ਹੀ ਨਹੀਂ ਅੱਗੇ ਜਾਣ ਦਿੰਦੀ, ਧਿਆਨ ਫਿਰ ਉਹਦੇ ਵਿੱਚ ਰਹਿੰਦਾ, ਇਹ ਅੱਗੇ ਨਹੀਂ ਜਾਣ ਦਿੰਦੇ ਸੁੱਖ ਵਾਲੇ ਥਾਂ ਤੇ ਇਹਦੀ ਰੂਹ ਨੂੰ, ਇਹ ਦੋਨੋਂ ਭਾਰੀ ਬੰਧਨ ਨੇ।
ਤਹਿਕੀਕਤ ਨਾ ਕਰੇ ਵਿਚਾਰੀ,
ਉਹ ਮਰਦਾਨਿਆ ਜਿੱਥੇ ਜਾ ਕੇ ਜੇ ਘਰ ਮੈਂ ਤੁਦ ਰਹਿਣਾ ਬਸਣਾ, ਉਹਦਾ ਤੈਨੂੰ ਚੇਤਾ ਨਹੀਂ ਆਉਂਦਾ ਕਿ ਇਹ ਫਿਰ ਕਿੱਦਾਂ ਉੱਥੇ ਜਾ ਸਕਾਂਗੇ ਜੇ ਇੱਥੇ ਬੰਧਨ ਪੈ ਗਿਆ ਤੇ।
ਮਾਨਹੀਨ ਰਹਿ ਜਗ ਮਹਿ ਜੋਈ,
ਜਿਹਦੀ ਸੰਸਾਰ ਤੇ ਮਾਨਤਾ ਨਹੀਂ ਹੈ ਨਾ,
ਚਾਹੇ ਮਾਨ ਪਰਲੋਕੈ ਸੋਈ,
ਤੇ ਜਿਹੜਾ ਚਾਹੁੰਦਾ ਕਿ ਮੇਰਾ ਪਰਲੋਕ ਵਿੱਚ ਇੱਜ਼ਤ ਮਾਨ ਹੋਏ, ਉੱਥੇ ਜਾ ਕੇ ਮੈਨੂੰ ਰੇਰੇ ਦਰਗਾਹ ਵਿੱਚ ਨਾ ਕੋਈ ਕਵੇ।
ਸੁਣ ਕੇ ਸੁਖਚ ਕਹਿਓ ਮਰਦਾਨੇ,
ਸੰਕੋਚ ਕਰਦਿਆਂ ਕਰਦਿਆਂ ਜਦੋਂ ਇੰਨੀਆਂ ਗੱਲਾਂ ਸੁਣੀਆਂ ਤੇ ਫਿਰ ਸਾਹੁਰਾਂ ਦੇ ਬਚਨ ਸੁਣ ਕੇ ਮਰਦਾਨੇ ਨੇ ਇਸ ਤਰ੍ਹਾਂ ਆਖਿਆ,
ਹਵੈ ਕਰੁਣਾ ਤੁਮ ਤਬ ਅਸ ਜਾਣੇ,
ਸੱਚੇ ਪਾਤਸ਼ਾਹ ਜੇ ਤੁਹਾਡੀ ਕਿਰਪਾ ਮੇਰੇ ਤੇ ਹੋਵੇ ਤੇ ਤਾਂ ਹੀ ਮੈਂ ਇਸ ਗੱਲ ਨੂੰ ਜਾਣਾ ਨਾ।
ਕਰਤ ਬਾਤ ਤੈ ਪੁੰਨ ਨਿਰਿਆਇਆ,
ਸਗਲਾਂ ਦੇ ਬਚਨ ਕਰਦਿਆਂ ਕਰਦਿਆਂ ਉਹ ਜਿਹੜਾ ਪਿੰਡ ਸੀ ਉਹ ਨੇੜੇ ਆ ਗਿਆ।
ਪ੍ਰਭ ਬੈਠੇ ਪਿਖ ਇੱਕ ਤੁਰਛਾਇਆ,
ਤਰ ਛਾਇਆ ਤਰ ਹੁੰਦਾ ਦਰਖਤ, ਇੱਕ ਦਰਖਤ ਦੀ ਛਾਇਆ ਚੰਗੀ ਸੰਘਣੀ ਛਾਇਆ ਦੇ ਥੱਲੇ, ਇੱਕ ਦਰਖਤ ਥੱਲੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਪਿੰਡ ਦੇ ਬਾਹਰ ਹੀ ਬੈਠ ਗਏ।
ਦਈ ਨਿਦੇਸ਼ ਜਾਹੋ ਮਰਦਾਨੇ,
ਤੇ ਸੱਚੇ ਪਾਤਸ਼ਾਹ ਆਗਿਆ ਦੇ ਦਿੱਤੀ, ਸੱਚੇ ਪਾਤਸ਼ਾਹ ਹੁਕਮ ਕੀਤਾ ਮਰਦਾਨਿਆ ਜਾ ਤੂੰ ਪਿੰਡ ਵਿੱਚ ਚਲੇ ਜਾ।
ਨਗਰ ਬਿਲੋ ਕਹੋ ਹੈ ਮਨ ਭਾਨੇ,
ਮਨ ਦੇ ਇੱਛਾ ਦੇ ਅਨੁਸਾਰ ਪਿੰਡ ਦਾ ਦਰਸ਼ਨ ਮੇਲਾ ਕਰ ਰਿਹਾ, ਲੋਕਾਂ ਨੂੰ ਵੇਖਿਆ।
ਜੈ ਨ ਬਹੁਰ ਪਠਿਓ ਬਰਿਆਈ,
ਸੱਚੇ ਪਾਤਸ਼ਾਹ ਨੇ ਉਹ ਜਾਂਦਾ ਤੇ ਹੈ ਨਹੀਂ ਸੀ ਕਿਉਂਕਿ ਇਹਨੂੰ ਰਾਹ ਚ ਗੱਲ ਕਹਿ ਦਿੱਤੀ ਸੀ ਕਿ ਇਹ ਦੋਵੇਂ ਬੰਧਨ ਦਾ ਕਾਰਨ ਆ, ਮੁਕਤ ਨਹੀਂ ਹੋਣ ਦਿੰਦੇ, ਤੇ ਸੱਚੇ ਪਾਤਸ਼ਾਹ ਨੂੰ ਕਹਿੰਦੇ ਜਾ ਇਸ ਪਿੰਡ ਵਿੱਚ, ਤੇ ਉਹ ਹੁਣ ਜਾਂਦਾ ਨੀ ਕਿਤੇ ਉਹੀ ਨਾ ਗੱਲ ਮੇਰੇ ਤੇ ਵਰਤੇ।
ਸ੍ਰੀ ਪ੍ਰਭ ਤੇ ਬਹੁਤ ਸੁਖਚਾਈ,
ਤੇ ਸਤਗੁਰਾਂ ਤੋਂ ਸੰਕੋਚ ਕਰਦਾ ਸੰਗ ਦਾ ਸ਼ਰਮਿੰਦਾ ਹੁੰਦਾ।
ਪਰ ਕੇ ਦਰ ਮੈਂ ਪ੍ਰਵਿਸਿਓ ਜਬ ਹੀ,
ਤੇ ਹੁਕਮ ਮੰਨ ਕੇ ਜਦੋਂ ਗਿਆ ਕਿਸੇ ਦੇ ਦਰਵਾਜੇ ਅੱਗੇ,
ਮਾਨਵ ਦਰਸ ਕਰੈ ਤੇ ਤਬ ਹੀ,
ਜਿਸ ਵੇਲੇ ਮਰਦਾਨੇ ਦਾ ਉਸ ਘਰ ਵਾਲਿਆਂ ਪਿੰਡ ਦੇ ਲੋਕਾਂ ਨੇ ਦਰਸ਼ਨ ਕੀਤਾ।
ਆਨ ਉਪਾਇਨ ਤਰਹਿ ਅਗਾਰੀ,
ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਚਿਰ ਤੇ ਕੁਛ ਨਹੀਂ ਲੱਗਦਾ, ਇਹ ਤੇ ਤੁਛ ਮਾਤਰ ਚੀਜ਼ ਹੈ। ਸਤਿਗੁਰ ਅਜੀਤ ਸਿੰਘ ਜੀ ਇੱਕ ਵਾਰੀ ਬਚਨ ਸੁਣਾਉਂਦੇ ਆ, ਸਮਾਂ ਜਾਇਜ ਨਹੀਂ ਦਿੰਦਾ ਪਰ ਮੈਂ ਗੱਲ ਛੇਤੀ ਨੂੰ ਨਿਬੇੜਦਾ। ਸੱਚੇ ਪਾਤਸ਼ਾਹ ਕੋਈ ਸਭ ਕਹੋ ਧੰਨ ਸਤਿਗੁਰੂ ਅਜੀਤ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਅਜੀਤ ਸਿੰਘ ਸੱਚੇ ਪਾਤਸ਼ਾਹ ਬਚਨ ਸੁਣਾ ਰਹੇ ਆ ਕਿ ਇੱਕ ਹੈ ਤੇ ਬੜਾ ਵਧੀਆ ਸੰਤ ਸੀ, ਸਿੱਖ ਸੀ ਬੜਾ ਵਧੀਆ ਸੰਤ, ਤੇ ਉਹਦੇ ਤੇ ਕਈ ਸਾਰੇ ਇਲਜ਼ਾਮ ਲੱਗ ਗਏ ਤੇ ਪਿੰਡ ਵਿੱਚ ਕਈਆਂ ਪਿੰਡਾਂ ਚ ਉਹਦੀ ਚਰਚਾ ਹੋ ਗਈ ਤੇ ਵਿਚਾਰਾ ਜਿੱਧਰ ਨੂੰ ਜਾਏ ਨਾ ਤੇ ਸਾਰੇ ਕਹਿਣ ਆਹ ਸੰਤ ਜਿਹੜਾ ਕੁੜੀ ਭਜਾ ਲਿਆ ਸੀ, ਆਹ ਜਿਹੜਾ ਸੰਤ ਜਿਹਨੇ ਚੋਰੀ ਕੀਤੀ ਸੀ, ਆਹ ਜਿਹੜਾ ਸੰਤ ਇਹਨੇ ਉਹ ਕੀਤਾ ਸੀ, ਤੇ ਉਹ ਵਿਚਾਰਾ ਕਿਸੇ ਪਾਸੇ ਮੂੰਹ ਕੱਢਣ ਜੋਗਾ ਨਾ ਰਹੇ ਤੇ ਲੋਕਾਂ ਨੂੰ ਵੀ ਕੋਈ ਜਗ੍ਹਾ ਨਾ ਮਿਲੇ ਤੇ ਖਾਣ ਪੀਣ ਦਾ ਵੀ ਕੋਈ ਉਹਨੇ ਪਹਿਲਾਂ ਸਾਧਨ ਨਹੀਂ ਕੀਤਾ ਤੇ ਜਿੱਧਰ ਨੂੰ ਮੂੰਹ ਕੱਢੇ ਉਧਰ ਨੂੰ ਏਦਾਂ ਦੀਆਂ ਗੱਲਾਂ ਸੁਣਨ ਨੂੰ ਮਿਲਣ। ਤੇ ਉਹ ਨਾ ਘਰ ਆ ਕੇ ਬੈਠ ਗਿਆ ਆਪਣੀ ਜਿੱਥੇ ਕਿੱਥੇ ਉਹਨੂੰ ਓਹਲਾ ਮਿਲਿਆ ਲੋਕੇ ਬਹਿ ਗਿਆ ਤੇ ਹੱਥ ਉਹਨੇ ਜੋੜ ਲਿਆ ਕਹਿੰਦਾ ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਬਖਸ਼ੋ, ਸੱਚੇ ਪਾਤਸ਼ਾਹ ਮੈਂ ਭੁੱਲ ਗਿਆ ਬਖਸ਼ੋ। ਰਾਤ ਭਰ ਬਖਸ਼ਿਸ਼ ਮੰਗਦਾ ਰਿਹਾ, ਸਤਿਗੁਰਾਂ ਨੇ ਆ ਕੇ ਦਰਸ਼ਨ ਦਿੱਤੇ ਤੇ ਸੱਚੇ ਪਾਤਸ਼ਾਹ ਆਖਿਆ ਤੂੰ ਬਖਸ਼ਿਆ ਹੈ। ਜਦੋਂ ਫੇਰ ਪਿੰਡ ਨੂੰ ਉੱਠ ਕੇ ਗਿਆ ਤੇ ਸਾਰੇ ਉਹਨੂੰ ਮੱਥਾ ਟੇਕਣ ਲੱਗ ਪਏ, ਇਹ ਸੰਤ ਜਿਹਦੀਆਂ ਲੋਕੀ ਗੱਲਾਂ ਕਰਦੇ ਆ, ਇਹ ਏਡਾ ਵਧੀਆ ਸੰਤ, ਇੰਨਾ ਚੰਗਾ। ਉਸੇ ਜਦੋਂ ਗੁਰੂ ਦੀ ਕਿਰਪਾ ਹੋਈ ਉਸੇ ਵੇਲੇ ਸਿਫਤ ਹੋਣ ਲੱਗ ਪਈ, ਉਸੇ ਵੇਲੇ ਲੋਕਾਂ ਨੂੰ ਚੰਗਾ ਕਹਿਣ ਲੱਗ ਪਏ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਮਰਦਾਨੇ ਨੂੰ ਭੇਜਿਆ ਸੀ ਇਹ ਕਿਰਪਾ ਕਰਕੇ। ਤੇ ਜਦੋਂ ਘਰ ਗਿਆ ਲੋਕਾਂ ਨੇ ਵੇਖਦਿਆਂ ਸਾਰੀ ਲਿਆ ਕੇ ਚੰਗਾ ਚੰਗੇ ਪਦਾਰਥ, ਕੱਪੜਾ, ਲੀੜਾ, ਖਾਣ ਵਾਲੇ ਪਦਾਰਥ, ਗੁੜ ਦੀਆਂ ਪਰਾਤਾਂ, ਹੋਰ ਪਕਵਾਨ ਜਦੋਂ ਅੱਗੇ ਲਿਆ ਲਿਆ, ਮੱਥਾ ਟੇਕਿਆ, ਭੇਟਾ ਜਦੋਂ ਅੱਗੇ ਰੱਖੀਆਂ ਤੇ ਮਰਦਾਨਾ ਕਹਿੰਦਾ ਸੀ ਮੇਰੇ ਮਨ ਵਿੱਚ ਆਈ ਸੀ ਸਗਲ ਮਨੋਰਥ ਪੁੰਨਿਆ, ਗੁਰੂ ਦੇ ਨਾਲ ਰਹਿ ਕੇ ਫਿਰ ਇੱਛਾ ਕਰੀਏ ਤੇ ਨਾ ਮਿਲੇ ਇਹ ਵੀ ਨਹੀਂ ਹੋ ਸਕਦਾ, ਤੇ ਜੇ ਇੱਛਾ ਕਰਦੇ ਹਾਂ ਤੇ ਫਿਰ ਇਹ ਜੋ ਕੁਛ ਲੈਂਦੇ ਹਾਂ ਇਹ ਬੰਧਨ ਦਾ ਕਾਰਨ ਆ। ਹੁਣ ਇਹਦੇ ਵਿੱਚੋਂ ਕਿੱਦਾਂ ਨਿਕਲਣਾ? ਜਦੋਂ ਧਿਆਨ ਸਤਿਗੁਰਾਂ ਵੱਲ ਜਾਏਗਾ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਭਾਵੇਂ ਤੁਸੀਂ ਵਰਤਣ ਨੂੰ ਦੇ ਦਿੱਤੀ ਆ, ਘਰ ਵੀ, ਧੀਆਂ ਪੁੱਤਰ, ਦੇਸ਼ ਪ੍ਰਦੇਸ਼ ਵਿੱਚ ਧਨ ਪਦਾਰਥ, ਪਰ ਤੇਰੇ ਨਾਲੋਂ ਚੰਗਾ ਕੁਛ ਨਹੀਂ ਹੈ, ਸਾਡਾ ਮਨ ਪਿਆਰ ਤੇਰੇ ਨਾਲ ਬਣਿਆ ਰਹੇ, ਮੈਂ ਇੰਨੀਆਂ ਅਰਜ਼ਾਂ ਕਰਕੇ ਖਿਮਾ ਮੰਗਦਾ ਸਾਡੀ ਗੁਰੂ ਨਾਲ ਸਮੇਂ ਦੇ ਮਾਲਕ ਸਤਿਗੁਰੂ ਨਾਲ ਬਣੀ ਰਹੇ ਤੇ ਫਿਰ ਇਸ ਲੋਕ ਦੇ ਤੇ ਉਸ ਲੋਕ ਦੇ ਸੁੱਖ ਅਸੀਂ ਮਾਣ ਸਕਦੇ ਹਾਂ। ਇੱਕ ਹੀ ਥਾਂ ਆ ਜਿੱਥੇ ਅਸੀਂ ਰਹਿ ਕੇ ਸਾਡੀ ਰੂਹ ਰਹਿ ਕੇ ਜਦੋਂ ਘਰਾਂ ਚੋਂ ਅਸੀਂ ਤੁਰਦੇ ਹਾਂ ਤੇ ਨਾ ਵੀ ਆਈਏ ਸਾਡੀ ਰੂਹ ਫਿਰ ਵੀ ਇੱਥੇ ਆ ਜਾਏ, ਰਾਤੀ ਸੁੱਤੇ ਪੈ ਗਏ ਤੇ ਜੇ ਲੇਟ ਹੁੰਦੇ ਹਾਂ ਤੇ ਰੂਹ ਇੱਥੇ ਪਹੁੰਚ ਜਾਏ, ਰੂਹ ਮਰਨ ਤੋਂ ਬਾਅਦ ਵੀ ਇੱਥੇ ਪਹੁੰਚੇ ਤੇ ਦੇਸ਼ ਪ੍ਰਦੇਸ਼ ਦੇ ਵਿੱਚ ਬੈਠੇ ਹਾਂ ਧਿਆਨ ਇੱਥੇ ਰਵੇ ਤੇ ਤਾਂ ਤੇ ਮੁਕਤ ਹੋ ਸਕਦੇ ਹਾਂ, ਤਾਂ ਤੇ ਸੁਖੀ ਹੋ ਸਕਦੇ ਹਾਂ। ਜੇ ਕੰਮਾਂ ਕਾਰਾਂ ਚ ਰੁੱਝ ਰਹੇ, ਧਿਆਨ ਉੱਧਰ ਰਹਿ ਗਿਆ ਤੇ ਫਿਰ ਇਹ ਬੰਧਨ ਦਾ ਕਾਰਨ ਆ ਤੇ ਬੰਧਨ ਵਿੱਚੋਂ ਨਿਕਲਣਾ ਫਿਰ ਬੜਾ ਔਖਾ। ਮੈਂ ਇੰਨਾ ਕੁਛ ਕਹਿ ਕੇ ਖਿਮਾ ਮੰਗਦਾ, ਸਤਿਗੁਰਾਂ ਨੇ ਸਾਨੂੰ ਇਹ ਮੁਕਤੀ ਦਾ ਸੁੱਖ ਵਾਲਾ ਥਾਂ ਦੇ ਦਿੱਤਾ, ਰਸਤਾ ਦਿੱਤਾ, ਜੁਗਤੀ ਦੱਸਦੀ ਹੈ। ਤੇ ਇੱਕ ਵਾਰੀ ਆਪਣੇ ਸਤਿਗੁਰੂ ਨੂੰ ਫਿਰ ਯਾਦ ਕਰੀਏ। ਸਭ ਕਹੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ, ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ।